ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਜੋ ਕਿ ਆਪਣੇ ਨਾਮ ਦੇ ਮੁਹਤਾਜ ਨੇ, ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਪਹਿਚਾਨ ਬਣਾਈ ਹੋਈ ਹੈ ਤੇ ਅੱਜ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦੇ ਤੌਰ ਤੇ ਜਾਣੇ ਜਾਂਦੇ ਹੈਗੇ ਆ, ਜਿਨ੍ਹਾਂ ਦਾ ਨਾਮ ਹੈ ਦੀਪ ਸਿੱਧੂ। ਪਰ ਜ਼ਿਆਦਾਤਰ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਜੋਰਾ 10 ਨੰਬਰੀਆ ਜਾਂ ਜੋਰਾ ਬਠਿੰਡੇ ਵਾਲਾ ਦੇ ਨਾਂ ਨਾਲ ਜਾਣਦੇ ਹਨ। ਸੋ ਜਦੋਂ ਵੀ ਜੋਰਾ ਬਠਿੰਡੇ ਵਾਲੇ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਦਾ ਚਿਹਰਾ ਹਰ ਇੱਕ ਦੇ ਅੱਗੇ ਆ ਜਾਂਦਾ, ਜਿਨ੍ਹਾਂ ਨੇ ਬੜੇ ਥੋੜੇ ਸਮੇਂ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਇੱਕ ਬੜੀ ਵੱਡੀ ਪਕੜ ਬਣਾਈ ਹੈ। ਸੋ ਤੁਹਾਡਾ ਸਵਾਗਤ ਹੈ ਦੀਪ ਸਿੱਧੂ ਜੀ, ਹਰਮਨ ਰੇਡੀਓ ਆਸਟ੍ਰੇਲੀਆ ਤੇ।
ਸਤਿ ਸ਼੍ਰੀ ਅਕਾਲ ਬਾਈ ਜੀ, ਥੈਂਕ ਯੂ ਸੋ ਮਚ। ਤੇ ਹਰਮਨ ਰੇਡੀਓ ਜਿਹੜੇ ਸਰੋਤੇ ਆਪਣੇ ਸਾਰੇ ਸਤਿਕਾਰਯੋਗ, ਉਹਨਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸੋ ਬਾਈ ਜੀ, ਸਭ ਤੋਂ ਪਹਿਲਾਂ ਤਾਂ ਬੜਾ ਵਧੀਆ ਲੱਗਦਾ ਕਿ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਆਪਣੇ ਜਿਹੜੇ ਨਿੱਜੀ ਜਿਹੜੇ ਵਿਚਾਰ ਹੈਗੇ ਆ ਬੜੇ ਸੰਜੀਦਾ ਤਰੀਕੇ ਦੇ ਨਾਲ ਤੇ ਵਿਦ ਫੈਕਟ ਐਂਡ ਫਿਗਰਸ ਲੈ ਕੇ ਆਉਣੇ ਹੋ, ਦੱਸਦੇ ਹੋ ਇੱਕ ਵਿਲੱਖਣ ਜੇ ਤਰੀਕੇ ਦੇ ਨਾਲ ਤੁਸੀਂ ਮਤਲਬ ਆਪਣੇ ਇਹਨਾਂ ਵਿਚਾਰਾਂ ਨੂੰ ਜਿਹੜਾ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਆਉਣੇ ਹੋ। ਸੋ ਤੁਹਾਡੀ ਸਭ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਤੁਸੀਂ ਹਮੇਸ਼ਾ ਹੀ ਪੰਜਾਬ ਦੇ ਕੌਮ ਦੇ ਹਿੱਤਾਂ ਦੀ ਸੋਸ਼ਲ ਮੀਡੀਆ ਤੇ ਗੱਲ ਕਰਦੇ ਹੋ, ਤੁਹਾਡੀ ਸੋਚ ਨੂੰ ਸਲਾਮ ਹੈ। ਜੋ ਤੁਸੀਂ ਕਰ ਰਹੇ ਹੋ ਉਹ ਅੱਜ ਤੱਕ ਮੈਂ ਨਿੱਜੀ ਤੌਰ ਤੇ ਕਿਸੇ ਵੀ ਪੰਜਾਬੀ ਫਿਲਮ ਇੰਡਸਟਰੀ ਦਾ ਕੋਈ ਐਕਟਰ ਹੈਗਾ, ਕੋਈ ਹੋਰ ਜਿਹੜਾ ਸਟਾਰ ਹੈਗਾ, ਮੈਂ ਕਦੇ ਵੀ ਉਹਨਾਂ ਨੂੰ ਨਹੀਂ ਦੇਖਿਆ। ਸੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਨੂੰ ਇਸ ਪਾਰਟ ਤੋਂ ਜਿਹੜਾ ਹੈਗਾ ਸਵਾਗਤ ਕਰਦੇ ਹਾਂ। ਸੋ ਕੀ ਕਾਰਨ ਹੈ ਕਿ ਅੱਜ ਕੱਲ ਕੀ ਤੁਸੀਂ ਕੋਰੋਨਾ ਜਿਹੜਾ ਆਪਣਾ ਸਾਰੀ ਦੁਨੀਆਂ ਦੇ ਵਿੱਚ ਮਹਾਮਾਰੀ ਬਿਮਾਰੀ ਫੈਲੀ ਹੋਈ ਹੈ ਉਸ ਦੇ ਕਾਰਨ ਕਰਕੇ ਥੋੜੇ ਜੇ ਫ੍ਰੀ ਹੋ ਕਿ ਇਹ ਅੰਦਰ ਦੇ ਜਿਹੜੇ ਜਜ਼ਬਾਤ ਹੈਗੇ ਆ ਉਹ ਬਾਹਰ ਨਿਕਲ ਕੇ ਆਉਂਦੇ ਹੈਗੇ ਆ?
ਦੇਖੋ ਜੀ, ਦੋਨੇ ਹੀ ਗੱਲਾਂ ਬਾਈ, ਇਹਦੇ ਚ ਗੱਲ ਇਹ ਆ ਵੀ ਇੱਕ ਤਾਂ ਥੋੜਾ ਜਿਹਾ ਜਿਹੜੀ ਮਸਰੂਫੀਅਤ ਆ ਉਹ ਘੱਟ ਆ ਇਹਨਾਂ ਦਿਨਾਂ ਚ
ਜੀ,
ਪਰ ਉਹਦੇ ਨਾਲ ਨਾਲ ਇੱਕ ਸੇਧ ਵੀ ਮਿਲ ਗਈ ਆ ਕਿਉਂਕਿ ਮੈਂ ਜਿੰਨਾ ਕੁ ਆਪਦੇ ਆਪ ਨੂੰ ਹੁਣ ਫ੍ਰੀ ਸੀ ਆਪਦੇ ਆਪ ਨੂੰ ਹੋਰ ਇਤਿਹਾਸ ਨਾਲ ਜੋੜਿਆ, ਸਾਡੇ ਸੱਭਿਆਚਾਰ ਨਾਲ ਜੋੜਿਆ, ਸਾਡੀ ਮਿੱਟੀ ਨਾਲ ਜੁੜੇ ਆ ਤੇ ਜਿਉਂ ਜਿਉਂ ਜੁੜਦੇ ਜਾਂਦੇ ਹਾਂ ਤਾਂ ਔਰ ਜਿਉਂ ਜਿਉਂ ਆਪਦੀ ਕੌਮ ਬਾਰੇ ਪੜ੍ਹਦੇ ਜਾਂਦੇ ਹਾਂ ਜਾਂ ਇਸ ਇੰਡੀਅਨ ਸਟੇਟ ਨੇ ਸਾਡੇ ਨਾਲ ਕੀਤਾ ਕੀ ਆ ਉਹ ਸਾਰਾ ਕੁਛ, ਜਿਹੜੇ ਓਪਰੈਸਿਵ ਲਾਜ਼ ਆ ਉਹਨਾਂ ਦੇ ਬਾਰੇ ਜਾਣਦੇ ਜਾਂਦੇ ਆ ਤਾਂ ਫਿਰ ਅੰਦਰੋਂ ਜਜ਼ਬਾਤ ਵੀ ਨਿਕਲਦੇ ਆ, ਅੰਦਰੋਂ ਇਹ ਗੱਲ ਵੀ ਨਿਕਲਦੀ ਆ ਵੀ ਹੁਣ ਸਾਨੂੰ ਸਾਡੀ ਧਰਤੀ ਲਈ, ਸਾਡੇ ਲੋਕਾਂ ਲਈ ਤੇ ਜਿਹੜੀ ਤੁਸੀਂ ਇਹ ਕਹਿ ਲਓ ਸਾਡੀ ਕੌਮ ਲਈ ਕੁਛ ਨਾ ਕੁਛ ਕਰਨਾ ਪਊਗਾ ਕਿਉਂਕਿ ਅਦਰਵਾਈਜ਼ ਜੇ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੂਗਾ? ਤੇ ਅਸੀਂ ਉਹ ਕਰੀਏ ਇਸ ਤਰ੍ਹਾਂ ਵੀ ਸਾਨੂੰ ਕਿਸੇ ਪੋਜੀਸ਼ਨ ਦੀ ਜਾਂ ਕਿਸੇ ਪਾਰਟੀ ਦੇ ਨਾਲ ਜੁੜ ਕੇ ਉਸ ਗੱਲ ਨੂੰ ਬਹੁਤ ਵੱਡਾ ਬਣਾਉਣ ਦੀ ਤੇ ਆਪਦੇ ਆਪਦਾ ਅਕਸ ਇੱਕ ਖਾਸ ਤਰ੍ਹਾਂ ਨਾਲ ਪੈਦਾ ਕਰਨ ਦੀ ਕੋਈ ਚਾਹ ਨਾ ਹੋਵੇ ਅੰਦਰ, ਕਿਸੇ ਤਰ੍ਹਾਂ ਦਾ ਕੋਈ ਅੰਦਰ ਅਸੀਂ ਕੋਈ ਉਹ ਕਹਿ ਲਓ ਵੀ ਤੁਸੀਂ ਹਿਰਸ ਨਾ ਲੈ ਕੇ ਚੱਲੀਏ, ਆਪਦੇ ਅੰਦਰ ਕੋਈ ਲਾਲਚ ਨਾ ਲੈ ਕੇ ਚੱਲੀਏ ਵੀ ਇਹ ਇਹ ਕੰਮ ਇਸ ਕਰਕੇ ਕਰਨਾ ਕਿਉਂਕਿ ਇਹ ਤੋਂ ਆਹ ਫਾਇਦਾ ਹੋ ਜਾਊਗਾ, ਉਹ ਗੱਲ ਇੱਥੇ ਹੁਣ ਫਾਇਦੇ ਦੀ ਨਹੀਂ ਆ। ਇੱਥੇ ਗੱਲ ਅਸੀਂ ਪੰਜਾਬੀ ਤੇ ਉਦੋਂ ਬਾਅਦ ਤੁਸੀਂ ਇਹ ਕਹਿ ਲਓ ਵੀ ਸਿੱਖ, ਜਦੋਂ ਮੈਂ ਸਿੱਖ ਦੀ ਗੱਲ ਕਰਦਾ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ। ਸੋ ਇਸ ਕਰਕੇ ਉਸ ਕੌਮ ਦੀ ਵਿਲੱਖਣਤਾ ਨੂੰ ਜਾਂ ਉਸ ਕੌਮ ਦੇ ਇਤਿਹਾਸ ਨੂੰ ਜਾਂ ਉਸ ਕੌਮ ਦੀ ਜਿਹੜੀ ਇੱਕ ਡਿਸਟਿੰਕਟ ਆਈਡੈਂਟੀਟੀ ਆ, ਜੇ ਉਹਨੂੰ ਖਤਮ ਕਰਨਗੇ ਤਾਂ ਫਿਰ ਅਸੀਂ ਖੜੇ ਹੋਵਾਂਗੇ ਜੀ, ਸਾਡਾ ਖੜੇ ਹੋਣਾ ਬਣਦਾ ਵੀ ਆ, ਅਦਰਵਾਈਜ਼ ਫਿਰ ਜਿਵੇਂ ਕਹਿੰਦੇ ਹੁੰਦੇ ਆ ਜਿਉਂਦੇ ਤੇ ਮਰੇ ਹੋਏ ਇਨਸਾਨਾਂ ਚ ਕੋਈ ਫਰਕ ਜਿਹਾ ਨਹੀਂ ਰਹਿ ਜਾਂਦਾ ਜੇ ਨਾ ਬੋਲਾਂਗੇ ਤਾਂ
ਜੀ। ਸੋ ਸਿੱਧੂ ਬਾਈ ਜੀ, ਜੇ ਆਪਾਂ ਗੱਲ ਕਰੀਏ ਤਾਂ ਅੱਜ ਕੱਲ ਜਿਵੇਂ ਆਪਾਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਰਾਂ ਦੇ ਵਿੱਚ ਚੜਾਵੇ ਚੜਾਏ ਜਾਂਦੇ ਹੈਗੇ ਆ ਜਾਂ ਲੰਗਰ ਲਾਏ ਜਾਂਦੇ ਹੈਗੇ ਆ, ਆਪਾਂ ਆਮ ਤੌਰ ਤੇ ਸਮਾਗਮਾਂ ਦੇ ਵਿੱਚ ਦੇਖਦੇ ਹੈਗੇ ਆ ਜਾਂ ਹੋਰ ਕਾਰਜ ਕੀਤੇ ਜਾਂਦੇ ਹੈਗੇ ਆ, ਤੇ ਜੇ ਅਗਰ ਅਸੀਂ ਆਪਣੀ ਕੌਮ ਦੀ ਜਾਂ ਅਸੀਂ ਆਪਣੇ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਦੇ ਹਾਂ ਤੇ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਅੱਜ ਇੱਕ ਉਸ ਸੇਵਾ ਦੀ ਜ਼ਰੂਰਤ ਹੈ ਜਿਹੜੀ ਕਿ ਪਬਲਿਕ ਦੇ ਵਿੱਚ ਅਵੇਅਰਨੈਸ ਲਿਆਂਦੀ ਜਾਵੇ, ਪਬਲਿਕ ਨੂੰ ਪਤਾ ਲੱਗੇ ਕਿ ਅਸੀਂ ਸਾਡੇ ਨਾਲ ਕੀ ਕੁਛ ਹੋ ਰਿਹਾ, ਸਾਡੇ ਨਾਲ ਜਿਹੜੇ ਧੱਕੇ ਹੋ ਰਹੇ ਆ ਜਾਂ ਕਿਹੜੇ ਕਿਹੜੇ ਪੱਖ ਤੋਂ ਸਾਡੇ ਨਾਲ ਵਿਤਕਰੇ ਕੀਤੇ ਜਾਂਦੇ ਆ, ਧੱਕੇ ਕੀਤੇ ਜਾਂਦੇ ਹੈਗੇ ਆ, ਅਸੀਂ ਕੀ ਸੀਗੇ ਤੇ ਕੀ ਸਾਨੂੰ ਬਣਾਤਾ। ਸੋ ਅੱਜ ਜ਼ਰੂਰਤ ਸਾਨੂੰ ਇਸ ਅਵੇਅਰਨੈਸ ਦੀ, ਇਹਨਾਂ ਜਿਹੜੀ ਅਵੇਅਰਨੈਸ ਦੇ ਲੰਗਰ ਲਾਉਣ ਦੀ ਜ਼ਰੂਰਤ ਹੈਗੀ ਆ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਦੇਖੋ ਫੇਰ ਇਹੀ ਗੱਲ ਆ ਜੀ, ਇਹ ਵੀ ਜਿਹੜੀ ਗੱਲ ਆ ਇਹ ਆਪਾਂ ਨੂੰ ਦੋਨੇ ਪਾਸਿਓਂ ਸਮਝਣੀ ਪੈਣੀ ਆ। ਗੁਰਦੁਆਰਾ ਸਾਹਿਬ ਜਾਣਾ ਵੀ ਜ਼ਰੂਰੀ ਆ, ਜਾਂ ਸਾਨੂੰ ਗੁਰਮਤਿ ਜਾਂ ਸਾਡੀ ਜਿਹੜੀ ਇੱਕ ਫਲਸਫਾ ਜਿਹੜਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਸੀ ਉਹਦਾ ਗਿਆਨ, ਜਾਂ ਉਦੋਂ ਬਾਅਦ ਦਸਾਂ ਜਾਮਿਆਂ 'ਚ ਸਾਨੂੰ ਜੋ ਆਦਰਸ਼ ਦਿੱਤੇ ਗਏ, ਸਾਡੀਆਂ ਮਰਿਆਦਾ ਤੈਅ ਕੀਤੀਆਂ ਗਈਆਂ, ਉਹਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਆ। ਕਿਉਂਕਿ ਉਹਨਾਂ ਦਸਾਂ ਜਾਮਿਆਂ ਨੂੰ 250 ਸਾਲ ਲੱਗ ਗਏ ਸੀ ਇੱਕ ਰੂਹਾਂ ਸਿਰਜਣ ਵਾਸਤੇ। ਉਹ ਰੂਹਾਂ ਸਿਰਜੀਆਂ ਗਈਆਂ, ਉਹ ਇੱਕ ਬਹੁਤ ਬਹੁਤ ਹੀ ਸੰਘਰਸ਼ ਵਾਲਾ ਤੇ ਬਹੁਤ ਹਿੰਮਤ ਵਾਲਾ ਪ੍ਰੋਸੈਸ ਸੀ। ਦੇਖੋ ਆਪਾਂ ਲੰਗਰ ਜਦੋਂ ਦੀ ਗੱਲ ਕਰਦੇ ਹਾਂ, ਜਦੋਂ ਗੁਰੂ ਨਾਨਕ ਸਾਹਿਬ ਲੰਗਰ ਪ੍ਰਥਾ ਉਹਨਾਂ ਨੇ ਚਲਾਈ, ਉਹ ਲੰਗਰ ਲਾਉਣ ਦਾ ਸਿਰਫ ਮਤਲਬ ਇਹ ਨਹੀਂ ਸੀ ਵੀ ਭੁੱਖਿਆਂ ਨੂੰ ਆਪਾਂ ਖਾਣਾ ਛਕਾਈਏ। ਉਸ ਵੇਲੇ ਗੁਰਦੁਆਰਾ ਸਾਹਿਬ ਤਾਂ ਹੁੰਦੇ ਨਹੀਂ ਸੀ, ਧਰਮਸ਼ਾਲਾ ਹੁੰਦੀਆਂ ਸੀ। ਉਸ ਵੇਲੇ ਸੁਸਾਇਟੀ 'ਚ ਤੁਸੀਂ ਅੱਜ ਤੋਂ 550 ਸਾਲ ਪਹਿਲਾਂ ਜਾ ਕੇ ਦੇਖੋ, ਜਾਂ 500 ਸਾਲ ਪਹਿਲਾਂ ਜਾ ਕੇ ਦੇਖੋ ਵੀ ਉਦੋਂ ਉਸ ਆਪਦੇ ਆਪ ਨੂੰ ਅੱਜ ਦੇ ਇਸ ਪ੍ਰੈਜੈਂਟ ਜਾਂ ਇਸ ਵਰਤਮਾਨ ਸੰਸਾਰ 'ਚ ਨਾ ਤੁਸੀਂ ਇਮੈਜਿਨ ਕਰੋ, 500 ਸਾਲ ਪਹਿਲਾਂ ਇਮੈਜਿਨ ਕਰੋ ਉਦੋਂ ਕਿੱਡਾ ਊਚ ਨੀਚ, ਕਿੱਡੀ ਦਰਜਾ ਬਦਰਜੀ ਇਸ ਸਮਾਜ 'ਚ ਚੱਲਦੀ ਸੀ। ਕਈ ਇਨਸਾਨਾਂ ਨੂੰ ਇਨਸਾਨ ਹੀ ਨੀ ਸਮਝਿਆ ਜਾਂਦਾ ਸੀ, ਜਿਵੇਂ ਆਪਾਂ ਮੋਸਟਲੀ ਦਲਿਤਾਂ ਦੀ ਗੱਲ ਕਰ ਲਈਏ ਜਾਂ ਹੋਰ ਕੋਈ ਜਿਹੜੇ ਜਿਹਨਾਂ ਨੂੰ ਨੀਵੀਆਂ ਜਾਤੀਆਂ ਦੀ ਇਹਨਾਂ ਨੇ ਦਰਜਾ ਦਰਜੀ ਦਿੱਤੀ ਆ, ਜਿਹੜੀ ਸਵਰਨ ਜਾਤੀ ਲੋਕ ਆ ਉਹਨਾਂ ਨੇ, ਉਹਨਾਂ ਦੀ ਗੱਲ ਕਰ ਲਈਏ, ਜਦੋਂ ਉਹਨਾਂ ਨੂੰ ਇਨਸਾਨ ਨੀ ਸਮਝਿਆ ਜਾਂਦਾ ਸੀ ਉਸ ਵੇਲੇ ਇਹੋ ਜਿਹੀ ਪ੍ਰਥਾ ਚਲਾਉਣੀ ਜਿੱਥੇ ਇੱਕੋ ਰਸੋਈ 'ਚ ਤੁਸੀਂ ਇਹ ਕਹਿ ਲਓ ਆਪਣਾ ਭੋਜਨ ਬਣੇ, ਇੱਕੋ ਰਸੋਈ 'ਚੋਂ ਉਹ ਵਰਤਾਇਆ ਜਾਵੇ ਤੇ ਇੱਕ ਸੰਗਤ ਇੱਕ ਪੰਗਤ 'ਚ ਬਹਿ ਕੇ ਉਹਦਾ ਸੇਵਨ ਕੀਤਾ ਜਾਵੇ, ਇਹ ਕਿੱਡੀ ਔਖੀ ਤੇ ਕਿੱਡੀ ਵੱਡੀ ਗੱਲ ਸੀ ਉਸ ਵੇਲੇ
ਜੀ।
ਤੁਸੀਂ ਇਹ ਦੇਖ ਲਓ ਉਸ ਵੇਲੇ ਬ੍ਰਾਹਮਣ ਸਮਾਜ ਵੀ ਬਹੁਤ ਸਟਰੋਂਗ ਸੀ, ਉਸ ਵੇਲੇ ਹਕੂਮਤ ਸੀ ਜਾਂ ਸਟੇਟ ਉਸ ਵੇਲੇ ਜਿਹੜੀ ਮੁਸਲਿਮ ਸੀ ਉਹ ਵੀ ਬਹੁਤ ਸਟਰੋਂਗ ਸੀ, ਉਹਨਾਂ ਦੋਨਾਂ ਨੇ ਬਹੁਤ ਵੱਡੀ ਇਸ ਗੱਲ ਨੂੰ ਅਪੋਜ਼ ਕੀਤਾ, ਹਮਲੇ ਹੋਏ, ਵਿਚਾਰਧਾਰਕ ਹਮਲੇ ਵੀ ਹੋਏ, ਸ਼ਾਬਦਿਕ ਹਮਲੇ ਹੋਏ, ਅਦਰਵਾਈਜ਼ ਵੀ ਹਮਲੇ ਹੋਏ, ਪਰ ਉਹ ਉੱਥੋਂ ਇੱਕ ਸਿਲਸਿਲਾ ਸ਼ੁਰੂ ਹੋਇਆ ਇਨਸਾਨੀਅਤ ਦਾ, ਉੱਥੋਂ ਇੱਕ ਸਿਲਸਿਲਾ ਸ਼ੁਰੂ ਹੋਇਆ ਸਰਬੱਤ ਦੇ ਭਲੇ ਦਾ, ਉੱਥੋਂ ਇੱਕ ਸਿਲਸਿਲਾ ਸ਼ੁਰੂ ਹੋਇਆ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦਾ, ਜੇ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਪਰਉਪਕਾਰ ਲਈ ਹੋਣੀ ਚਾਹੀਦੀ ਆ ਉਹਦੇ 'ਚ। ਤੁਸੀਂ ਆਪਾਂ ਅੱਜ ਦਾ ਜਿਹੜਾ ਸਮਾਜ ਜਾਂ ਮਾਡਰਨ ਐਜੂਕੇਸ਼ਨ ਦੀ ਜੇ ਆਪਾਂ ਗੱਲ ਕਰਾਂਗੇ ਉਹਦੇ 'ਚ ਪਰਉਪਕਾਰ ਮੈਨੂੰ ਦਿਖਾ ਦਿਓ ਕਿੱਥੇ ਆ ਤੁਸੀਂ? ਉਹਦੇ 'ਚ ਤਾਂ ਸਿਰਫ ਆਪਾਂ ਆਪਦਾ ਹੀ ਸੋਚਦੇ ਹਾਂ, ਸੈਲਫਿਸ਼ ਸੋਚਦੇ ਹਾਂ। ਸੋ ਜਿਹੜੀਆਂ ਰੂਹਾਂ ਸਿਰਜੀਆਂ ਗਈਆਂ ਸੀ, ਆਪਾਂ ਫਿਰ ਉਸੇ ਗੱਲ ਤੇ ਵਾਪਸ ਆਉਂਦੇ ਹਾਂ, ਉਹਨਾਂ ਨੂੰ 250 ਸਾਲ ਲੱਗਿਆ ਜੀ, 250 ਸਾਲ ਬਾਅਦ ਉਹਨਾਂ ਨੂੰ ਸ਼ਸਤਰ ਤੇ ਸ਼ਾਸਤਰ ਉਹ ਵੀ ਦਿੱਤੇ ਗਏ ਤਾਂ ਕਿ ਉਹਨਾਂ ਦਾ ਦੁਰਉਪਯੋਗ ਨਾ ਹੋਵੇ। ਉਹ ਰੂਹਾਂ ਸਿਰਜੀਆਂ ਗਈਆਂ, ਅੱਜ ਦੀ ਡੇਟ 'ਚ ਜੇ ਤੁਸੀਂ ਉਹਨਾਂ ਆਦਰਸ਼ਾਂ ਤੋਂ ਦੂਰ ਚੱਲ ਜਾਓ, ਤੁਸੀਂ ਸ਼ਾਸਤਰ ਚੱਕ ਲਓ ਤੇ ਸ਼ਸਤਰ ਚੱਕ ਲਓ, ਦੋਨਾਂ ਦਾ ਦੁਰਉਪਯੋਗ ਕਰੋਗੇ, ਕਿਉਂਕਿ ਇੱਕ ਅਮਲ ਤੇ ਲਾਇਆ ਗਿਆ ਸੀ, ਉਹ ਇੱਕ ਮਰਿਆਦਾ ਤੇ ਲਾਇਆ ਗਿਆ ਸੀ। ਉਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਹੁੰਦੀ ਆ। ਗੁਰਦੁਆਰਾ ਸਾਹਿਬ ਇਕੱਲੇ ਚੜਾਵੇ ਚੜਾਉਣ ਵਾਸਤੇ ਨਹੀਂ ਆਪਾਂ ਜਾਂਦੇ, ਆਪਣਾ ਬਹੁਤ ਕੁਛ ਮਿਲਦਾ। ਸਿਰਫ ਆਪਾਂ ਜਦੋਂ ਤੁਸੀਂ ਇਹ ਕਹਿ ਲਓ ਵੀ ਆਪਦੀ ਜੜ੍ਹਾਂ ਤੋਂ ਟੁੱਟਦੇ ਆ, ਉਦੋਂ ਜੜ੍ਹਾਂ ਨਾਲ ਬਹੁਤ ਕੁਛ ਜੁੜਿਆ ਹੁੰਦਾ ਬੰਦੇ ਦਾ, ਜਦੋਂ ਜੜ੍ਹਾਂ ਤੋਂ ਦੂਰ ਜਾਂਦੇ ਆ ਤਾਂ ਉਹ ਬਹੁਤ ਕੁਛ ਖੁਰ ਜਾਂਦਾ। ਸੋ ਹੁਣ ਜਿਹੜੀ ਅਵੇਅਰਨੈਸ ਆ, ਤੁਸੀਂ ਜੇ ਕਹੋ ਤੁਹਾਨੂੰ ਐਜੂਕੇਸ਼ਨ ਦੇ ਦੂਗੀ ਇਕੱਲੀ, ਤਾਂ ਇਕੱਲੀ ਐਜੂਕੇਸ਼ਨ ਨੇ, ਮਾਡਰਨ ਐਜੂਕੇਸ਼ਨ ਨੇ ਅਵੇਅਰਨੈਸ ਨਹੀਂ ਦੇਣੀ। ਜਿਹੜਾ ਵੈਸਟਰਨ ਸਿਵਲਾਈਜੇਸ਼ਨ ਆ ਜਾਂ ਪੱਛਮੀ ਜਿਹੜੀ ਤੁਸੀਂ ਕਹਿ ਲਓ ਆ ਪੂਰਾ ਸਿਵਲਾਈਜੇਸ਼ਨ ਆਈ ਹੋਈ ਆ, ਹਨਾ, ਇਸ ਗੱਲ ਦੇ ਔਰ ਇੱਥੋਂ ਜਿਹੜਾ ਗਿਆਨ ਵਿਗਿਆਨ ਆਇਆ ਜਾਂ ਇਹ ਡਿਵੈਲਪਮੈਂਟ ਆਈ ਹੈ ਜਿਹਦੇ ਅਸੀਂ ਮੁਰੀਦ ਹੋਏ ਕਰਦੇ ਹਾਂ, ਇਹਦੀਆਂ ਜੜ੍ਹਾਂ ਬਹੁਤ ਜ਼ਿਆਦਾ ਜ਼ੁਲਮ ਤੇ ਜਬਰ ਤੇ ਟਿਕੀਆਂ ਹੋਈਆਂ। ਸੋ ਇਹ ਸਾਰਾ ਚੀਜ਼ਾਂ, ਇਹਨਾਂ ਸਾਰੇ ਵਰਤਾਰਿਆਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਆ। ਸੋ ਇੰਨੀ ਹੀ ਜ਼ਰੂਰਤ ਸਾਨੂੰ ਜਿਵੇਂ ਵੀ ਅੱਜ ਅਵੇਅਰਨੈਸ ਵੀ ਆ ਓਨੀ ਜ਼ਿਆਦਾ ਜ਼ਰੂਰ ਸਾਨੂੰ ਉਸ ਅਵੇਅਰਨੈਸ ਦੀ ਵੀ ਹੈ ਜਿਹੜੀ ਇੱਕ ਅਧਿਆਤਮਿਕ ਜਾਂ ਇੱਕ ਇੱਕ ਆਤਮਕ ਸੋਮੇ ਤੋਂ ਸਾਨੂੰ ਮਿਲਦੀ ਸੀ, ਜਿੱਥੋਂ ਸਾਨੂੰ ਕੁਛ ਆਦਰਸ਼ ਮਿਲਦੇ ਸੀ, ਉਹਨਾਂ ਆਦਰਸ਼ਾਂ 'ਚ ਰਹਿ ਕੇ ਹੀ ਅਸੀਂ ਸੰਤੁਲਨ ਬਣਾ ਸਕਦੇ ਹਾਂ, ਉਹਨਾਂ ਆਦਰਸ਼ਾਂ 'ਚ ਰਹਿ ਕੇ ਹੀ ਸਾਨੂੰ ਸਬਰ ਅਤੇ ਸੰਤੋਖ ਸਿਖਾਇਆ ਗਿਆ ਸੀ, ਉਹਨਾਂ ਆਦਰਸ਼ਾਂ 'ਚ ਰਹਿ ਕੇ ਹੀ ਸਾਨੂੰ ਇਹ ਗੱਲ ਵੀ ਸਿਖਾਈ ਗਈ ਸੀ ਵੀ ਬਾਬਾ ਐਸਾ ਖਾਣਾ ਖੁਸ਼ੀ ਖੁਸ਼ੀ ਵਿੱਚ ਖਵਾਰ ਜਿਸ ਖਾਏ ਤਨ ਪੀੜੀਏ ਮਨ ਮੇ ਚੱਲੇ ਵਿਕਾਰ, ਬਾਬਾ ਨਾਨਕ ਸਾਹਿਬ ਨੇ ਇਹ ਗੱਲ ਕਹੀ ਸੀ। ਸੋ ਇਹ ਸਬਰ ਸੰਤੋਖ ਦੀਆਂ ਜਿਹੜੀਆਂ ਗੱਲਾਂ ਸੀ, ਜਿਹੜੀਆਂ ਸਾਡੀ ਆਪਦੀ ਇੱਕ ਗਿਆਨ ਸੀ, ਆਪਦੀ ਇੱਕ ਜੀਵਨ ਸ਼ੈਲੀ ਸੀ, ਉਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਠੀਕ ਆ, ਵੈਸਟਰਨ ਐਜੂਕੇਸ਼ਨ ਜਾਂ ਵੈਸਟਰਨ ਸਿਵਿਲਾਈਜੇਸ਼ਨ 'ਚ ਬਹੁਤ ਚੰਗੀਆਂ ਗੱਲਾਂ ਵੀ ਹੋਣਗੀਆਂ, ਪਰ ਇਹਦਾ ਮਤਲਬ ਇਹ ਨਹੀਂ ਵੀ ਸਾਡੀਆਂ ਗੱਲਾਂ ਜਾਂ ਉਹ ਅੰਧ ਵਿਸ਼ਵਾਸ ਹੋ ਗਏ ਜਾਂ ਉਹ ਪੁਰਾਣੀਆਂ ਹੋ ਗਈਆਂ, ਉਹਨਾਂ 'ਚ ਸਾਨੂੰ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। ਉਹ ਬਹੁਤ ਹੀ ਇੱਕ ਬਹੁਤ ਇੱਕ ਇਨਸਾਨ ਨੂੰ ਜਦੋਂ ਸੰਬੋਧਨ ਕੀਤਾ ਜਾਂਦਾ ਨਾ ਕਿਸੇ ਧਰਮ ਦੇ ਥਰੂ, ਕਿਸੇ ਗ੍ਰੰਥ ਦੇ ਥਰੂ, ਤਾਂ ਤੁਹਾਡੇ ਮਨ ਨੂੰ ਸੰਬੋਧਨ ਕੀਤਾ ਜਾਂਦਾ। ਇਹ ਮਨ ਤੋਂ ਹੀ ਸਾਰੀ ਚੀਜ਼ ਕੰਟਰੋਲ ਹੁੰਦੀ ਹੈ। ਜਦੋਂ ਤੱਕ ਸਾਡੇ ਮਨਾਂ 'ਤੇ ਸਾਡਾ ਕੰਟਰੋਲ ਸੰਤੁਲਨ ਨਹੀਂ ਆਊਗਾ, ਅਸੀਂ ਚੰਗੇ ਇਨਸਾਨ ਹੋ ਹੀ ਨਹੀਂ ਸਕਦੇ। ਅਤੇ ਚੰਗੇ ਇਨਸਾਨ ਜੇ ਨਹੀਂ ਹੋ ਸਕਦੇ ਤਾਂ ਜਿਹੜੀ ਮਰਜ਼ੀ ਅਵੇਅਰਨੈਸ ਦੇ ਦਿਓ, ਕੋਈ ਰੈਵੋਲਿਊਸ਼ਨ ਨਹੀਂ ਲੈ ਕੇ ਆ ਪਾਵਾਂਗੇ ਅਸੀਂ ਉਹਦੇ ਤੱਕ।
ਜੀ ਜੀ, ਜਿਵੇਂ ਬਾਈ ਜੀ ਆਪਾਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਜਿਹੜੀਆਂ ਕੁਰੀਤੀਆਂ ਹੋ ਰਹੀਆਂ ਸਾਡੇ ਸਮਾਜ ਦੇ ਵਿੱਚ, ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਣ ਲਈ ਸਾਨੂੰ ਉਹਨਾਂ ਨੇ ਤਿਆਰ ਕੀਤਾ ਹੈਗਾ ਕਿ ਸਾਨੂੰ ਉਹਨਾਂ ਕੁਰੀਤੀਆਂ ਦੇ ਖਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਉਹਨਾਂ ਕੁਰੀਤੀਆਂ ਦੇ ਖਿਲਾਫ਼ ਲੜਨਾ ਚਾਹੀਦਾ, ਜਾਂ ਕਹਿ ਲਓ ਵੀ ਜੋ ਵੀ ਕੁਰੀਤੀਆਂ ਹੈਗੀਆਂ ਉਹਨਾਂ ਦਾ ਸਾਨੂੰ ਖੰਡਨ ਕਰਨਾ ਚਾਹੀਦਾ। ਬਟ ਆਪਾਂ ਜੇ ਇੱਕ ਸਿੱਖ ਦੇ ਤੌਰ ਤੇ ਗੱਲ ਕਰੀਏ, ਮੈਂ ਮੇਰੇ ਨਿੱਜੀ ਵਿਚਾਰ ਹੋ ਸਕਦੇ ਆ ਕਿ ਅੱਜ ਦਾ ਜਿਹੜਾ ਜ਼ਿਆਦਾਤਰ ਜਿਹੜੇ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਤੇ ਉਹ ਆਪਦੇ ਆਪ ਨੂੰ ਨਾ ਇੱਕ ਜਿਹੜੀ ਹੈਗੀ ਆ ਨਿਊਟਰਲ ਹਮੇਸ਼ਾ ਸ਼ੋ ਕਰਦੇ ਹੈਗੇ ਕਿ ਨਹੀਂ ਮੈਂ ਮਤਲਬ ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਆਹ ਕਰਦਾ। ਠੀਕ ਹੈ, ਸਾਨੂੰ ਕਰਨਾ ਵੀ ਚਾਹੀਦਾ ਸਾਰੇ ਧਰਮਾਂ ਦਾ ਸਤਿਕਾਰ, ਪਰ ਜਦੋਂ ਆਪਦੇ ਤੇ ਗੱਲ ਆ ਜਾਂਦੀ ਹੈਗੀ ਹੈ ਤੇ ਉਦੋਂ ਸਾਨੂੰ ਜਿਹੜਾ ਹੈਗਾ ਉਸਦਾ ਡਟ ਕੇ ਵਿਰੋਧ ਵੀ ਕਰਨਾ ਚਾਹੀਦਾ ਹੈਗਾ। ਸੋ ਤੁਸੀਂ ਇੱਕ ਫਿਲਮ ਇੰਡਸਟਰੀ ਦੇ ਵਿੱਚ ਰਹਿ ਰਹੇ ਹੋ, ਰਾਜਨੀਤਿਕ ਲੋਕਾਂ ਦੇ ਨਾਲ ਵੀ ਤੁਹਾਡੇ ਸੰਬੰਧ ਹੋਣਗੇ, ਆਪਣੇ ਪਰਸਨਲ ਤੁਹਾਡੇ ਜਿਹੜੇ ਰਿਲੇਸ਼ਨ ਵੀ ਹੋਣਗੇ, ਤੇ ਜਿਸ ਤਰੀਕੇ ਦੇ ਨਾਲ ਤੁਸੀਂ ਬੇਬਾਕ ਹੋ ਕੇ ਹਰ ਇੱਕ ਪੱਖ ਤੋਂ ਬੋਲਦੇ ਹੋ ਕਰਦੇ ਹੋ, ਤੇ ਚਾਹੇ ਉਹ ਕਿਸੇ ਸਟੇਟ ਦੀ ਗੌਰਮੈਂਟ ਦੀ ਗੱਲ ਹੈਗੀ ਹੈ ਚਾਹੇ ਸੈਂਟਰ ਗੌਰਮੈਂਟ ਦੀ ਗੱਲ ਹੈਗੀ ਹੈ, ਤੇ ਓਪਨਲੀ ਹਰ ਇੱਕ ਚੀਜ਼ ਨੂੰ ਤੁਸੀਂ ਕਹਿਣੇ ਹੈਗੇ ਹੋ, ਕਿ ਤੁਹਾਨੂੰ ਦਿੱਕਤਾਂ ਨਹੀਂ ਆਉਂਦੀਆਂ ਜਾਂ ਪਰੇਸ਼ਾਨੀਆਂ ਨਹੀਂ ਆਉਂਦੀਆਂ ਜਾਂ ਤੁਹਾਨੂੰ ਡਰ ਨਹੀਂ ਲੱਗਦਾ ਕਿ ਮੇਰੇ ਜਿਹੜੇ ਹੈਗੇ ਲੋਕ ਉਲਟ ਹੋ ਜਾਣਗੇ?
ਦੇਖੋ ਗੱਲ ਇਹ ਜਿਹੜਾ ਡਰ ਹੁੰਦਾ ਨਾ ਆਪਣੇ ਅੰਦਰ, ਇਹੀ ਆਪਾਂ ਨੂੰ ਕਿਤੇ ਨਾ ਕਿਤੇ ਖਿੱਚੀ ਰੱਖਦਾ ਪਿੱਛੇ
ਜੀ।
ਉਹ ਇਸ ਕਰਕੇ ਖਿੱਚੀ ਰੱਖਦਾ ਬਿਕੋਜ਼ ਆਪਣੇ ਨਿੱਜੀ ਸਵਾਰਥ ਹੁੰਦੇ ਆ, ਕਿਤੇ ਨਾ ਕਿਤੇ ਕੋਈ ਮਤਲਬ ਜੁੜੇ ਹੁੰਦੇ ਆ। ਅਸੀਂ ਜਦੋਂ ਇਸ ਦੁਨੀਆਂ 'ਚ ਵਿਚਰਦੇ ਹਾਂ ਤਾਂ ਸੌ ਤਰ੍ਹਾਂ ਦੇ ਆਪਣੇ ਕਾਰੋਬਾਰ ਹੁੰਦੇ ਆ ਜਾਂ ਕੰਮ ਕਰਦੇ ਹਾਂ। ਜਿਵੇਂ ਮੈਂ ਇੱਕ ਆਰਟਿਸਟ ਹਾਂ, ਐਂਟਰਟੇਨਮੈਂਟ ਨਾਲ ਜੁੜਿਆ ਹੋਇਆ, ਤੇ ਇਹ ਵੀ ਗੱਲ ਸੱਚੀ ਆ ਵੀ ਜਿਹੜੇ ਆਰਟਿਸਟ ਹੁੰਦੇ ਆ ਉਹ ਸਭ ਦੇ ਸਾਂਝੇ ਹੁੰਦੇ ਆ। ਪਰ ਇੱਕ ਗੱਲ ਹੋਰ ਇਹਦੇ ਨਾਲ ਬਹੁਤ ਜਿਹੜੀ ਗੂੜੀ ਜੁੜੀ ਹੋਈ ਆ, ਦੇਖੋ ਮੈਂ ਇਹ ਵੀ ਮੰਨਦਾ ਵੀ ਐਂਟਰਟੇਨਮੈਂਟ ਕੁਛ ਨਹੀਂ, ਇਟਸ ਜਸਟ ਐਨ ਐਸਕੇਪ। ਜੇ ਤੁਹਾਨੂੰ ਐਂਟਰਟੇਨਮੈਂਟ ਨਹੀਂ ਵੀ ਦਿੱਤੀ ਜਾਵੇ ਤਾਂ ਉਹਦਾ ਕੋਈ ਤੁਹਾਡੀ ਜ਼ਿੰਦਗੀ ਤੇ ਬੜਾ ਅਸਰ ਨਹੀਂ ਪੈਣਾ, ਹੈਨਾ। ਹੁਣ ਉਵੇਂ ਹੀ ਮੈਨੂੰ ਐਂ ਲੱਗਦਾ ਆਪਦੇ ਆਪ ਚ ਵੀ ਠੀਕ ਆ, ਇਹ ਮੇਰਾ ਇੱਕ ਪ੍ਰੋਫੈਸ਼ਨ ਆ, ਮੈਂ ਐਂਟਰਟੇਨਮੈਂਟ ਨਾਲ ਜੁੜਿਆ ਹੋਇਆ, ਕੁਛ ਆਪਦੇ ਹਿਸਾਬ ਨਾਲ ਫਿਲਮਾਂ ਕਰਦੇ ਹਾਂ, ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਦਿਖਾਉਣੇ ਆ, ਉਹਦੇ 'ਚ ਕੁਛ ਨਾ ਕੁਛ ਸੁਸਾਇਟੀ ਨੂੰ ਚੇਂਜ ਕਰਨ ਦੀ, ਸਮਾਜ ਨੂੰ ਸੁਧਾਰਨ ਦੀ, ਜਾਂ ਉਹਨਾਂ ਕੁਰੀਤੀਆਂ ਦੀ ਗੱਲ ਕਰ, ਉਹਨਾਂ ਨੂੰ ਹਾਈਲਾਈਟ ਕਰਕੇ ਉਜਾਗਰ ਕਰਨ ਦੀ ਅਸੀਂ ਗੱਲ ਕਰਦੇ ਹਾਂ। ਪਰ ਐਟ ਦਾ ਸੇਮ ਟਾਈਮ ਐਜ਼ ਏ ਹਿਊਮਨ ਬੀਂਗ, ਜਾਂ ਮੈਂ ਇੱਕ ਇਨਸਾਨ ਦੇ ਤੌਰ 'ਤੇ ਜਦੋਂ ਮੈਂ ਜਿਉਣਾ ਤਾਂ ਮੇਰੀਆਂ ਜੜ੍ਹਾਂ ਕਿਤੇ ਜੁੜੀਆਂ ਹੋਈਆਂ, ਉਸ ਜੜ੍ਹਾਂ ਤੋਂ ਮੈਂ ਪਰਾਂ ਨਹੀਂ ਹੋ ਸਕਦਾ, ਉਹ ਤੋਂ ਬੜਾ ਵੱਖ ਨਹੀਂ ਹੋ ਸਕਦਾ। ਮੇਰੇ ਨਿੱਜੀ ਸਵਾਰਥਾਂ ਕਰਕੇ ਵੀ ਮੈਂ ਵੱਖ ਨਹੀਂ ਹੋ ਸਕਦਾ, ਨਹੀਂ ਤਾਂ ਮੇਰੇ ਪੁਰਖੇ ਜਾਂ ਸਾਡੇ ਜਿਹੜੇ ਰਹਿਬਰ ਸੀ ਉਹੀ ਮੇਰੇ ਲਈ ਬੇਪਛਾਣੇ ਹੋ ਜਾਣਗੇ, ਜਾਂ ਮੈਂ ਉਹਨਾਂ ਲਈ ਬੇਪਛਾਣਾ ਹੋ ਜਾਊਂਗਾ। ਸੋ ਜੇ ਇਹ ਬੇਪਛਾਣ ਇੰਨੀ ਜ਼ਿਆਦਾ ਪੈਦਾ ਕਰਕੇ ਤੇ ਮੈਂ ਕੋਈ ਨਿੱਜੀ ਸਵਾਰਥ ਆਪਦੇ ਅਚੀਵ ਵੀ ਕਰ ਲੂੰਗਾ ਤਾਂ ਉਹਨੂੰ ਮੈਂ ਬੜੀ ਵੱਡੀ ਅਚੀਵਮੈਂਟ ਨਹੀਂ ਮੰਨਦਾ ਜੀ। ਇਸ ਕਰਕੇ ਮੇਰੀ ਪਹਿਲੀ ਜਿਹੜੀ ਜਾਂ ਮੁੱਢਲੀ ਜਿਹੜੀ ਮੈਨੂੰ ਇਹ ਮੰਨਦਾ ਵੀ ਰਿਸਪੋਂਸੀਬਿਲਟੀ ਆ, ਉਹ ਇਹ ਆ ਵੀ ਸਾਡੀ ਜਿਹੜੀ ਧਰਤੀ ਨੇ ਸਾਨੂੰ ਪੈਦਾ ਕੀਤਾ, ਜਿਹੜੀ ਕੌਮ 'ਚ ਅਸੀਂ ਪੈਦਾ ਹੋਏ ਹਾਂ, ਜਾਂ ਜਿਹੜੇ ਰਹਿਬਰਾਂ ਨੇ ਆਪਦਾ ਸਭ ਕੁਛ ਵਾਰਤਾ, ਉਹ ਸਿਰਫ ਸਾਨੂੰ ਸਾਡੀ ਹੋਂਦ ਦੇਣ ਵਾਸਤੇ। ਜੇ ਅਸੀਂ ਉਸ ਚੀਜ਼ ਤੋਂ ਦੂਰ ਹੋ ਗਏ, ਫਿਰ ਸੰਸਾਰੀ ਜਿੰਨੇ ਮਰਜ਼ੀ ਜਾਂ ਮਟੀਰੀਅਲਿਸਟਿਕ ਜਿਹੜੀਆਂ ਆਪਣੀਆਂ ਨੀਡਸ ਆ, ਉਹ ਜਿੰਨੀਆਂ ਮਰਜ਼ੀ ਪੂਰੀਆਂ ਕਰੀ ਜਾਈਏ, ਉਹਦਾ ਕੋਈ ਬੜਾ ਮਤਲਬ ਨਹੀਂ ਬਣਦਾ। ਕਿਉਂਕਿ ਅਸਲ ਗੱਲ ਆ ਜਿਹੜੀ, ਅਸੀਂ ਉਹ ਤੋਂ ਤਾਂ ਦੂਰ ਹੋ ਗਏ, ਜਿਹੜੀ ਮੌਲਿਕ ਚੀਜ਼ ਆ ਉਹ ਤੋਂ ਦੂਰ ਹੋ ਗਏ। ਸੋ ਬੰਦਾ ਆਪਦੇ ਆਪ ਤੋਂ ਨਹੀਂ ਭੱਜ ਸਕਦਾ ਕਦੇ, ਹੋਰ ਬਹੁਤ ਗੱਲਾਂ ਤੋਂ ਆਪਾਂ ਭੱਜਦੇ ਰਹਿੰਦੇ ਹਾਂ। ਇਸ ਕਰਕੇ ਮੈਨੂੰ ਐਂ ਲੱਗਦਾ ਵੀ ਇਹ ਜਿਹੜੀ ਜ਼ਰੂਰਤ ਆ, ਇਹ ਮੇਰੇ ਡਰ ਤੋਂ ਜਾਂ ਮੇਰੇ ਹੋਰ ਕੋਈ ਨਿੱਜੀ ਸਵਾਰਥ ਹੋਣਗੇ, ਜਾਂ ਮੇਰੇ ਅੰਦਰ ਕੁਛ ਅਚੀਵਮੈਂਟ ਕਰਨ ਲਈ ਡਿਜ਼ਾਇਰ ਹੋਣਗੀਆਂ, ਉਹਨਾਂ ਤੋਂ ਬਹੁਤ ਵੱਡੀ ਆ, ਉਹ ਬਹੁਤ ਛੋਟੀਆਂ ਇਹਦੇ ਸਾਹਮਣੇ। ਸੋ ਇਸ ਲਈ ਇਸ ਗੱਲ ਨੂੰ ਮੁੱਖ ਰੱਖ ਕੇ ਜਾਂ ਇਹਨੂੰ ਪ੍ਰਾਇਓਰਿਟੀ ਦੇ ਕੇ ਚੱਲਣਾ ਹੀ ਪੈਂਦਾ। ਦੈਟਸ ਹਾਊ ਆਈ ਥਿੰਕ।
ਜੀ ਬਹੁਤ ਖੂਬ, ਰੀਅਲੀ ਬਹੁਤ ਖੂਬ। ਸੋ ਆਪਾਂ ਫਿਰ ਦੁਬਾਰਾ ਚੱਲਦੇ ਹਾਂ ਸਾਡੇ ਪੰਜਾਬ ਦੀ ਨੌਜਵਾਨੀ ਤੇ। ਤੁਸੀਂ ਇੱਕ ਬੜੀ ਹੀ ਖੂਬਸੂਰਤ ਵਧੀਆ ਪਿਕਚਰ ਬਣਾਈ, ਜੋਰਾ 10 ਨੰਬਰੀ ਆ। ਮਤਲਬ ਮੈਂ ਪਰਸਨਲੀ ਪਤਾ ਨੀ ਕਿੰਨੇ ਵਾਰੀ ਮਤਲਬ ਉਹ ਮੂਵੀ ਦੇਖੀ ਹੈ, ਤੇ ਜਿੰਨੀ ਵਾਰੀ ਵੀ ਦੇਖੀ ਹੈ ਤੇ ਕਦੇ ਐ ਨੀ ਲੱਗਿਆ ਵੀ ਮਤਲਬ ਮਨ ਨੀ ਭਰਿਆ। ਫਿਰ ਦੁਬਾਰਾ ਦੇਖਣ ਨੂੰ ਜੀ ਕੀਤਾ, ਫਿਰ ਦੇਖਣ ਨੂੰ ਜੀ ਕੀਤਾ ਕਿ ਕਿਸ ਤਰ੍ਹਾਂ ਇੱਕ ਜਿਹੜਾ ਮੁੰਡਾ ਹੈਗਾ ਉਹ ਹਾਲਾਤਾਂ ਦੇ ਕਰਕੇ ਇੱਕ 10 ਨੰਬਰੀਆ ਬਣਦਾ, ਤੇ ਫਿਰ ਉਹ ਜਿਹੜਾ ਪਹਿਲਾਂ ਇੱਕ ਸ਼ਹਿਰ ਤੇ ਫਿਰ ਇੱਕ ਜਿਹੜਾ ਹੈਗਾ ਸਟੇਟ ਤੇ ਇੱਕ ਰਾਜ ਕਰਦਾ ਹੈਗਾ। ਅੱਜ ਵੀ ਆਪਾਂ ਜੇ ਅਗਰ ਦੇਖਦੇ ਹਾਂ ਤਾਂ ਜਿਹੜੀ ਆਪਾਂ ਜਿਵੇਂ ਪੰਜਾਬ ਚ ਦੇਖਦੇ ਹਾਂ ਤੇ ਗੈਂਗਸਟਰ ਜਿਹੜਾ ਵਾਲਾ ਪਾਰਟ ਹੈਗਾ, ਇਹ ਇੱਕ ਬੱਚਿਆਂ ਦੇ ਨੌਜਵਾਨਾਂ ਦੀ ਇੱਕ ਅਟ੍ਰੈਕਸ਼ਨ ਬਣੀ ਹੋਈ ਆ। ਗੈਂਗਸਟਰ ਬਣਨਾ ਕਰਨਾ ਉਹਨਾਂ ਨੂੰ ਚੰਗਾ ਲੱਗਦਾ, ਉਹਨਾਂ ਨੂੰ ਵਧੀਆ ਲੱਗਦਾ। ਤੇ ਇਧਰਲੇ ਪਾਸੇ ਸਾਡਾ ਪੰਜਾਬ ਦਾ ਨੌਜਵਾਨ ਬਹੁਤ ਜ਼ਿਆਦਾ ਡਾਈਵਰਟ ਹੋ ਰਿਹਾ ਹੈਗਾ, ਤੇ ਸੋ ਤੁਹਾਡੀ ਪਿਕਚਰ ਵੀ ਉਸੇ ਦੇ ਆਧਾਰਿਤ ਸੀ। ਕੀ ਕਹਿਣਾ ਚਾਹੋਗੇ ਵੀ ਕੀ ਰੀਜ਼ਨ ਕੀ ਹੈ ਕਿ ਸਾਡੇ ਪੰਜਾਬ ਦਾ ਨੌਜਵਾਨ ਜਿਹਨੂੰ ਡਿਵੈਲਪਮੈਂਟ ਵਾਲੇ ਪਾਸੇ ਜਾਣਾ ਚਾਹੀਦਾ ਸੀਗਾ, ਜਿਹਨੂੰ ਤਰੱਕੀ ਵਾਲੇ ਪਾਸੇ ਜਾਣਾ ਚਾਹੀਦਾ ਸੀ, ਚੰਗੇ ਜਿਵੇਂ ਆਪਾਂ ਹੁਣ ਗੱਲ ਕਰਦੇ ਹਾਂ ਜੋ ਤੁਸੀਂ ਸੋਚ ਲੈ ਕੇ ਚੱਲੇ ਹੋ, ਜੋ ਤੁਹਾਡੀ ਅੰਦਰ ਦੀ ਸੋਚ ਹੈ, ਇਹ ਸਾਡੀ ਨੌਜਵਾਨੀ ਦੀ ਸੋਚ ਹੋਣੀ ਚਾਹੀਦੀ ਸੀ। ਤੇ ਇਹ ਕਿਉਂ, ਕਾਰਨ ਕੀ ਹੈ ਕਿ ਸਾਡਾ ਨੌਜਵਾਨ ਉਧਰਲੇ ਪਾਸੇ ਨੂੰ ਕਿਉਂ ਡਾਇਵਰਟ ਹੋ ਰਿਹਾ, ਕਿਉਂ ਫਖਰ ਮਹਿਸੂਸ ਕਰ ਰਿਹਾ, ਮਾਣ ਮਹਿਸੂਸ ਕਰ ਰਿਹਾ ਵੀ ਮੈਂ ਗੈਂਗਸਟਰ ਹਾਂ?
ਦੇਖੋ, ਇਹਦੇ ਚ ਬਹੁਤ ਜਿਹੜਾ ਵੱਡਾ ਹੱਥ ਹੈ ਨਾ, ਉਹ ਸਾਡੀ ਰੂਲਿੰਗ ਜਮਾਤ ਦਾ ਬਹੁਤ ਵੱਡਾ ਹੱਥ ਹੈ ਨਾ। ਜਿਹੜੀ ਸਾਡੀ ਤੁਸੀਂ ਰੂਲਿੰਗ ਜਮਾਤ, ਤੁਸੀਂ ਇਹ ਕਹਿ ਲਓ ਜਿਹੜੀ ਸਾਡੀ ਇੰਡੀਅਨ ਸਟੇਟ ਆ, ਆ ਬੀਜੇਪੀ ਕਾਂਗਰਸ ਤਾਂ ਸਿਰਫ ਪੋਲੀਟੀਕਲ ਫਰੰਟ ਆ, ਇਹ ਤਾਂ ਦੋਨੇ ਆਪਾਂ ਦੇਖ ਲਓ, ਇਹਨਾਂ ਨੂੰ ਇੱਕ ਕਰਕੇ ਦੇਖੋ ਤੁਸੀਂ, ਕਿਉਂਕਿ ਇਹਨਾਂ ਦੇ ਪਿੱਛੇ ਜਿਹੜੀ ਵਿਚਾਰਧਾਰਾ ਕੰਮ ਕਰਦੀ ਆ ਨਾ, ਉਹ ਮੈਜੋਰਿਟੀ ਦੀ ਵਿਚਾਰਧਾਰਾ ਕੰਮ ਕਰਦੀ ਆ ਉੱਥੇ। ਤੇ ਤੁਹਾਨੂੰ ਇਹ ਆਪਾਂ ਸਾਰਿਆਂ ਨੂੰ ਪਤਾ ਵੀ ਹਿੰਦੁਸਤਾਨ ਚ ਜੇ ਕੋਈ ਸਰਕਾਰ ਬਣਦੀ ਆ ਤਾਂ ਉਹ ਸਿਰਾਂ ਦੀ ਗਿਣਤੀ ਤੇ ਬਣਦੀ ਆ, ਜਿਹਦੇ ਕੋਲੇ ਜਿੰਨੇ ਜ਼ਿਆਦਾ ਬੰਦੇ ਹੋਣਗੇ ਤੇ ਜਿਹਦੀ ਜਿੰਨੀਆਂ ਜ਼ਿਆਦਾ ਵੋਟਾਂ ਲੈ ਜੂਗਾ, ਆਪਾਂ ਸਿੱਧੇ ਲਫ਼ਜ਼ਾਂ ਚ ਗੱਲ ਕਰੀਏ ਤਾਂ ਉਹ ਆਪਦੀ ਸਰਕਾਰ ਬਣਾ ਜਾਂਦਾ। ਹੁਣ ਸਾਡੀ ਕੌਮ ਦੀ ਗੱਲ ਕਰੀਏ ਤਾਂ ਸਾਡੀ ਕੋਈ ਰਿਪ੍ਰੈਜੈਂਟੇਸ਼ਨ ਹੀ ਨਹੀਂ ਹੈ। ਇਸ ਕਰਕੇ ਜਦੋਂ ਸਾਡੀ ਰਿਪ੍ਰੈਜੈਂਟੇਸ਼ਨ ਨਹੀਂ ਆ, ਤੇ ਇੱਕ ਬ੍ਰਿਟਿਸ਼ ਰਾਈਟਰ ਹੋਇਆ, ਨੋਵਲਿਸਟ ਸੀ ਬਹੁਤ, ਉਹ ਪਹਿਲਾਂ ਸਟੈਲਿਨ ਵੇਲੇ ਉਹਨੇ ਰਸ਼ੀਅਨ ਰੈਵੋਲੂਸ਼ਨ ਚ ਵੀ ਉਹਨਾਂ ਦੇ ਨਾਲ ਕੰਮ ਕੀਤਾ ਕਮਿਊਨਿਸਟ ਨਾਲ, ਉਹ ਭੰਗ ਹੋ ਗਿਆ ਕਮਿਊਨਿਸਟ, ਹੀ ਵੈਂਟ ਬੈਕ ਟੂ ਹਿਸ ਕੰਟਰੀ ਐਂਡ ਦੈਨ ਹੀ ਸਟਾਰਟਡ ਯੂ ਨੋ ਰਾਈਟਿੰਗ ਬੁੱਕਸ। ਤਾਂ ਉਹਨਾਂ ਨੇ ਇੱਕ ਉਸ ਵੇਲੇ ਇੱਕ ਗੱਲ ਕਹੀ ਸੀ ਉਹਨਾਂ ਦੀਆਂ, ਹਾਲਾਂਕਿ ਬੜੀਆਂ ਪੜ੍ਹਨ ਵਾਲੀਆਂ ਕਿਤਾਬਾਂ, ਇੱਕ ਉਹਨਾਂ ਨੇ 84 ਲਿਖਿਆ ਸੀ ਉਸ ਵੇਲੇ, ਉਸ 1950 ਚ ਲਿਖਿਆ ਸੀ ਉਹਦਾ ਟਾਈਟਲ ਸੀ ਜਿਹੜਾ ਆਪਾਂ ਬੁੱਕ ਦਾ, ਉਹ ਸੀ 84। ਤੇ ਉਹ ਬੜਾ ਕੋਇੰਸੀਡੈਂਸ ਆ ਵੀ ਸਾਡੇ ਨਾਲ ਜੋ 84 ਚ ਹੋਇਆ, ਜਾਂ ਦੁਨੀਆਂ 84 ਚ ਕਿੱਧਰ ਨੂੰ ਜਾਊਗੀ, ਉਹ ਉਹਨਾਂ ਨੇ ਉਸ ਵੇਲੇ ਇਹ ਗੱਲ ਪ੍ਰੋਡਿਕਟ ਕਰਤੀ ਸੀ। ਸਪੈਸੀਫਿਕਲੀ ਆਪਣੇ ਨਾਲ ਜੋ ਹੋਇਆ ਉਹ ਪ੍ਰੋਡਿਕਟ ਨਹੀਂ ਕੀਤਾ, ਪਰ ਜਿਹੜਾ ਇੱਕ ਮੈਜੋਰਿਟੇਰੀਅਨ ਸੋਸਾਇਟੀ ਆ, ਜਾਂ ਤੁਸੀਂ ਇਹ ਕਹਿ ਲਓ ਵੀ ਜਿਹੜੇ ਬੜੇ ਵੱਡੇ ਵੱਡੇ ਯੂ ਨੋ ਜਿਹੜੇ ਰੂਲਰਸ ਆ ਜਾਂਦੇ ਆ, ਉਹ ਕਿੱਧਰ ਨੂੰ ਲੈ ਕੇ ਜਾ ਰਹੇ ਆ ਦੁਨੀਆਂ ਨੂੰ, ਤੇ ਉਹ ਸਾਡੇ ਨਾਲ ਤਾਂ ਅਸੀਂ ਤਾਂ ਭੁਗਤੇ ਹਾਂ, ਤੇ ਇਤਿਹਾਸ ਚ ਮਤਲਬ ਇਸ ਗੱਲ ਇਹ ਗੱਲ ਦਰਜ ਹੋ ਚੁੱਕੀ ਆ। ਸੋ ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਸੀ ਵੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਸੀ, ਬੜੀ ਵੱਡੀ ਗੱਲ ਸੀ, ਹੂ ਕੰਟਰੋਲਸ ਯੋਰ ਪਾਸਟ ਕੰਟਰੋਲਸ ਯੋਰ ਫਿਊਚਰ। And who controls your present controls your past. So ਇਹਦਾ ਮਤਲਬ ਇਹੀ ਹੈ, ਜਿਹੜਾ ਬੰਦਾ ਜਾਂ ਜਿਹੜੀ ਵੀ ਕੋਈ ਜਮਾਤ ਤੁਹਾਡਾ ਪਾਸਟ ਕੰਟਰੋਲ ਕਰਦੀ ਆ, ਉਹ ਤੁਹਾਡਾ ਫਿਊਚਰ ਕੰਟਰੋਲ ਕਰੇਗੀ, ਤੇ ਤੁਹਾਡਾ ਫਿਊਚਰ ਪ੍ਰੈਜੈਂਟ ਕੰਟਰੋਲ ਕਰਦਾ, ਉਹੀ ਤੁਹਾਡਾ ਪਾਸਟ ਕੰਟਰੋਲ ਕਰੇਗੀ. ਸਾਡੇ ਨਾਲ ਤੁਸੀਂ ਇਹ ਦੇਖੋ, 47 ਚ ਜਾਂ 47 ਤੋਂ ਪਹਿਲਾਂ ਜਾਂ ਦੀਦੀ ਲੜਾਈ ਚ ਥੋੜਾ ਜਿਹਾ ਆਪਾਂ ਨੂੰ ਇਹਦੀਆਂ ਜੜਾਂ ਚ ਜਾਣਾ ਪਊਗਾ, ਕਿਉਂਕਿ ਅਸੀਂ ਜੇ ਗੱਲ ਸਿਰਫ ਇੱਥੋਂ ਹੀ ਸਮਝਣ ਲੱਗ ਜਾਈਏ ਵੀ ਦੇਖੋ ਜੀ ਨਸ਼ੇ ਆ ਗਏ ਜਾਂ ਦੇਖੋ ਅਨਇੰਪਲੋਇਮੈਂਟ ਹੋ ਗਈ ਜਾਂ ਹੁਣ ਐਜੂਕੇਸ਼ਨ ਨਹੀਂ ਰਹੀ ਜਾਂ ਸਾਡੇ ਕੋਲੇ ਹੋਰ ਬਥੇਰੀਆਂ ਆਪਾਂ ਗੱਲਾਂ ਕਰ ਸਕਦੇ ਹਾਂ ਵੀ ਯੂਥ ਇੱਧਰ ਨੂੰ ਤੁਰ ਪਿਆ. ਜਦੋਂ ਅਸੀਂ ਨਖੇੜ ਕੇ ਕਿਸੇ ਇਸ਼ੂਜ਼ ਨੂੰ ਦੇਖਦੇ ਹਾਂ ਨਾ ਜਾਂ ਇਹਨਾਂ ਸਮੱਸਿਆਵਾਂ ਨੂੰ ਦੇਖਦੇ ਹਾਂ ਤਾਂ ਉਹ ਮਾਡਰਨ ਐਜੂਕੇਸ਼ਨ ਦੀ ਵੀ ਪ੍ਰੋਬਲਮ ਆ. ਉਹ ਨਖੇੜ ਕੇ ਇੱਕ ਇੱਕ ਵੀ ਆਹ ਫਲਾਨਾ ਇਸ਼ੂ ਆ ਇਹਦੇ ਤੇ ਗੱਲ ਕਰਦੇ ਹਾਂ, ਫਲਾਨੇ ਟੋਪਿਕ ਤੇ ਗੱਲ ਕਰਦੇ, ਇਹਨਾਂ ਨੂੰ ਸਮੁੱਚਤਾ ਚ ਦੇਖਿਆ ਜਾਣਾ ਚਾਹੀਦਾ, ਫਿਰ ਕਿਸੇ ਨਾ ਕਿਸੇ ਗੱਲ ਤੇ ਅਸੀਂ ਪਹੁੰਚਾਂਗੇ. ਜਦੋਂ ਤੱਕ ਇਹਨਾਂ ਨੂੰ ਸਮੁੱਚਤਾ ਚ ਨਹੀਂ ਦੇਖਾਂਗੇ ਨਾ ਉਦੋਂ ਤੱਕ ਸਾਡੇ ਸਮਝ ਚ ਨਹੀਂ ਆਉਣਾ. ਹੁਣ ਪੰਜਾਬ ਸਟੇਟ ਦੀ ਖਾਸ ਕਰਕੇ ਗੱਲ ਕਰਦੇ ਹਾਂ ਤਾਂ ਸਾਡੇ ਸੂਬੇ ਦੀ ਤੇ ਉੱਥੋਂ ਦੇ ਮੁੱਦਿਆਂ ਦੀ ਮੈਂ ਬੜੀ ਸੰਖੇਪ ਚ ਤੁਹਾਨੂੰ ਇਹ ਗੱਲ ਦੱਸਦਾ, ਹਾਲਾਂਕਿ ਡਿਸਕਸ਼ਨ ਬਹੁਤ ਲੰਬੀ ਹੈ ਇਹ. 47 ਤੋਂ ਬਾਅਦ ਸਾਨੂੰ 47 ਆਪਦੇ ਵਿੱਚ ਦੇਸ਼ ਚ ਇਸ ਤਰ੍ਹਾਂ ਰਲਾਇਆ ਗਿਆ. ਪਹਿਲਾਂ ਤਾਂ ਇਹ ਗੱਲ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੀ ਭਾਰਤ ਜਾਂ ਇੰਡੀਆ ਕਦੇ ਵੀ ਇੱਕ ਦੇਸ਼ ਨਹੀਂ ਸੀ, ਇਹ ਇੱਕ ਦੇਸ਼ ਬਣ ਲੇਟ ਤੁਸੀਂ ਇਹ ਕਹਿ ਲਓ ਵੀ 1892 ਤੋਂ ਸਟਾਰਟ ਇੱਕ ਨੈਸ਼ਨਲਿਜ਼ਮ ਜਿਹਾ ਸਟਾਰਟ ਹੋਇਆ, ਉਹ ਬੰਗਾਲੀਆਂ ਨੇ ਕੀਤਾ ਸੀ. ਨੈਸ਼ਨਲਿਸਟਿਕ ਜਾਂ ਤੁਸੀਂ ਇਹ ਕਹਿ ਲਓ ਵੀ ਇੱਕ 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 ਦੇਸ਼ ਦਾ ਜਿਹੜਾ ਸਿਲਸਿਲਾ ਸੀ ਉਹ ਬੰਗਾਲੀ ਰਾਜਾ ਰਾਮ ਮੋਹਨ ਰਾਏ, ਫਿਰ ਉਹ ਅਰਵਿੰਦੋ ਘੋਸ਼ ਐਂਡ ਟੈਗੋਰ, ਯੂ ਨੋ ਦੀਸ ਗਾਈਜ਼ ਹੈਵ ਸਟਾਰਟਡ ਗਿਵਿੰਗ ਦਿਸ ਨੈਸ਼ਨਲਿਸਟਿਕ ਕਾਇੰਡ ਆਫ ਸਟਰਕਚਰ ਟੂ ਦਾ ਹੋਲ ਰੀਜਨ. ਆ ਪੂਰਾ ਜਿਹੜਾ ਆਪਣਾ ਰੀਜਨ ਸੀ ਇਹ, ਹਨਾ, ਵੱਖ ਵੱਖ ਛੋਟੇ ਛੋਟੇ ਦੇਸ਼ ਸੀ ਇੱਥੇ. ਹੁਣ ਸਿੱਖਾਂ ਨੂੰ ਇਸ ਕਰਕੇ ਮਿਲਾਇਆ ਗਿਆ ਕਿਉਂਕਿ ਜਦੋਂ ਬ੍ਰਿਟਿਸ਼ ਕਾਉਂਸਲ ਐਕਟ ਆਇਆ ਉਹ ਵੀ ਡੈਮੋਕਰੈਟਿਕ ਹੀ ਸੀ ਵੀ ਜੇ ਅਸੀਂ ਹੁਣ ਥੋੜੀ ਜਿਹੀ ਇੰਡੀਅਨ ਜਿਹੜੇ ਆ ਨਾ ਉਹਨਾਂ ਨੂੰ ਆਪਦੀ ਨਾ ਉਹਨਾਂ ਨੂੰ ਸ਼ਮੂਲੀਅਤ ਕਰਾਈਏ ਇਸ ਸਰਕਾਰ ਚ ਇੱਥੇ ਸੱਤਾ ਚ, ਉਹਨਾਂ ਨੂੰ ਕੁਛ ਬੁਰਖੀ ਦਈਏ, ਤਾਂ ਉਹ ਵੰਡ ਲਾਜ਼ਮੀ ਹੋ ਗਈ ਇਸ ਗੱਲ ਤੋਂ. ਕਿਉਂਕਿ ਮੁਸਲਿਮ ਇਹ ਸਮਝਣ ਲੱਗ ਗਏ ਵੀ ਹਿੰਦੂ ਤਾਂ 70% ਆ, ਜੇ ਸਿਰਾਂ ਦੀ ਗਿਣਤੀ ਤੇ ਸਰਕਾਰਾਂ ਬਣਨ ਲੱਗ ਗਈਆਂ ਤੇ ਕੇਂਦਰ ਚ ਸਰਕਾਰ ਬਣ ਗਈ ਫਿਰ ਸਾਡਾ ਤਾਂ ਕੁਛ ਰਹਿਣਾ ਨੀ. ਉਦੋਂ ਪਹਿਲਾਂ ਵੰਡ ਦੀ ਕੋਈ ਗੱਲ ਨਹੀਂ ਸੀ. ਹੁਣ ਸਿੱਖਾਂ ਨੂੰ ਵੀ ਇਹ ਗੱਲ ਖੜਕੀ, ਪਰ ਸਿੱਖਾਂ ਕੋਲੇ ਉਸ ਵੇਲੇ ਆਪਣੀ ਲੀਡਰਸ਼ਿਪ ਕੋਲੇ ਕੋਈ ਚਾਰਾ ਨਹੀਂ ਸੀ. ਜਾਂ ਤਾਂ ਫਿਰ ਉਹਨਾਂ ਨੂੰ ਆਪਦੀ ਕਿਤੇ ਮੈਜੋਰਿਟੀ ਪ੍ਰੂਵ ਕਰਨੀ ਪੈਣੀ ਸੀ, ਜਿਹੜੀ ਕਿ ਕਰ ਨਹੀਂ ਸਕਦੇ ਸੀ, ਮੈਜੋਰਿਟੀ ਹੈ ਨਹੀਂ ਸੀ, ਪਰ ਉਹਦਾ ਵੀ ਹੱਲ ਨਿਕਲ ਸਕਦਾ ਸੀ ਜੇ ਕੋਈ ਚੰਗਾ ਵਿਜ਼ਨਰੀ ਲੀਡਰ ਹੁੰਦਾ ਉਸ ਵੇਲੇ, ਪਰ ਨਹੀਂ ਹੋਇਆ. ਐਨੀਵੇਜ਼, ਉਦੋਂ ਬਾਅਦ ਨਾਲ ਦੀ ਨਾਲ ਆਪਾਂ ਜਿਹੜੀ ਗੱਲ ਤੇ ਆਉਣੀ ਆ ਵੀ ਪਾਕਿਸਤਾਨ ਬਣ ਗਿਆ ਪੰਜਾਬ ਨੂੰ ਜਾਂ ਸਿੱਖਾਂ ਨੂੰ ਇਹ ਕਹਿ ਕੇ ਪੰਜਾਬੀਆਂ ਨੂੰ ਲੈ ਕੇ ਆਉਂਦਾ ਜਿਹੜੇ ਉਦੋਂ ਲੀਡਰਸ਼ਿਪ ਆ, ਇਸ ਇੰਡੀਅਨ ਲੀਡਰਸ਼ਿਪ ਕਹਿ ਲਓ ਤੁਸੀਂ, ਵੀ ਤੁਹਾਨੂੰ ਤੁਹਾਡੇ ਹੱਕ ਦਿੱਤੇ ਜਾਣਗੇ, ਤੁਹਾਨੂੰ ਤੁਹਾਡੀ ਜਿਹੜੀ ਜੋ ਵੀ ਤੁਹਾਡੀ ਮਤਲਬ ਸੱਭਿਆਚਾਰਕ ਹੋਣ ਦਾ ਉਹਨੂੰ ਪ੍ਰੋਟੈਕਟ ਕੀਤਾ ਜਾਊਗਾ. ਕਲਚਰਲ ਡਾਇਵਰਸਿਟੀ ਕਹਿੰਦੇ ਆ ਇਹਨੂੰ ਆਪਾਂ, ਜਿਵੇਂ ਬਾਇਓਡਾਇਵਰਸਿਟੀ ਹੁੰਦੀ ਆ ਉਨੀ ਹੀ ਇੰਪੋਰਟੈਂਟ ਹੁੰਦੀ ਆ ਇਹ ਕਲਚਰਲ ਡਾਇਵਰਸਿਟੀ. ਐਂਡ ਨਾਲ ਨੇ ਤੁਹਾਡੇ ਗੁਰੂਆਂ ਨੇ ਤੁਹਾਨੂੰ ਦਿੱਤੇ ਆ, ਉਸ ਚੀਜ਼ ਦੇ ਹਿਸਾਬ ਨਾਲ ਹੀ ਤੁਸੀਂ ਰਹਿ ਰਹੋਗੇ ਤੇ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੋਊਗਾ. ਪਰ ਇਹ ਵਾਅਦੇ ਖਿਲਾਫੀ ਆਜ਼ਾਦ ਹੁੰਦੇ ਹੀ ਤੇ ਜਦੋਂ ਸਿੱਖ ਲੀਡਰਸ਼ਿਪ ਨੇ ਇਸ ਗੱਲ ਦੀ ਸਹਿਮਤੀ ਦਿੱਤੀ ਵੀ ਅਸੀਂ ਇਸ ਦੇਸ਼ ਦਾ ਹਿੱਸਾ, ਉਦੋਂ ਬਾਅਦ ਉਹ ਵਾਅਦੇ ਖਿਲਾਫੀ ਸ਼ੁਰੂ ਹੋ ਗਈ ਤੇ ਸਾਨੂੰ ਜਰਾਇਮ ਪੇਸ਼ਾ ਕੌਮ ਡਿਕਲੇਅਰ ਕਰਤਾ. ਉਦੋਂ ਬਾਅਦ ਇਸ ਦੇਸ਼ ਨੇ ਸਿਰਫ ਇੱਕ ਭਾਰਤੀ ਕੌਮ ਸਿਰਜਣ ਦੀ ਜਿੱਦ ਬਣਾ ਲਈ, ਇੱਕੋ ਤਰ੍ਹਾਂ ਦੀ ਸੋਚ, ਇੱਕੋ ਤਰ੍ਹਾਂ ਦੀ ਕੌਮ, ਜੋ ਵੀ ਹੋਊ ਦੇਸ਼ ਦੇ ਨਾਂ ਤੇ ਹੋਊ, ਸਾਡਾ ਇਤਿਹਾਸ ਜਿਹੜਾ ਗੁਰੂਆਂ ਦੇ ਨਾਂ ਤੇ ਸਿਰਜਿਆ ਹੋਇਆ ਸੀ ਜਾਂ ਉਹ ਫਲਸਫੇ ਦੇ ਨਾਂ ਤੇ ਸਿਰਜਿਆ ਹੋਇਆ ਸੀ ਉਹਨੂੰ ਵੀ ਚੇਂਜ ਕਰਨ ਲੱਗ ਗਏ, ਕਿਉਂਕਿ ਤੁਹਾਡਾ ਪ੍ਰੈਜੈਂਟ ਉਹ ਸੀ. ਸੋ ਪ੍ਰੈਜੈਂਟ ਹੀ ਤੁਹਾਡਾ ਪਾਸਟ ਕੰਟਰੋਲ ਕਰਦਾ ਤੇ ਤੁਹਾਡਾ ਪਾਸਟ ਤੁਹਾਡਾ ਫਿਊਚਰ ਕੰਟਰੋਲ ਕਰਦਾ. ਸੋ ਇਸ ਕਰਕੇ ਤੁਹਾਡੇ ਇਤਿਹਾਸ ਦੇ ਨਾਲ ਛੇੜਖਾਨੀ ਕੀਤੀ ਗਈ, ਤੁਹਾਡੇ ਇਤਿਹਾਸਿਕ ਸੋਮਿਆਂ ਦੇ ਨਾਲ ਛੇੜਖਾਨੀ ਕੀਤੀ ਗਈ, ਤੁਹਾਡੇ ਉੱਥੋਂ ਦੇ ਕਿਸਾਨੀ ਜਿਹੜੀ ਸੀ ਆਪਣੇ ਉਹਦੇ 'ਚ ਕਦੇ ਵੀ ਇੰਨਾ ਲਾਲਚ ਨਹੀਂ ਸੀ, ਕਦੇ ਵੀ ਪ੍ਰੋਫਿਟ ਲਈ ਆਪਾਂ ਕਿਸਾਨੀ ਕਿਸਾਨ ਕਿਸਾਨੀ ਨਹੀਂ ਕਰਦੇ ਹੁੰਦੇ ਸੀ, ਉਹ ਲੋੜਾਂ ਤੱਕ ਸੀਮਤ ਸੀ, ਪਰ ਉੱਥੇ ਮੰਡੀਆਂ ਬਣਾ ਦਿੱਤੀਆਂ ਗਈਆਂ, ਉਹਨਾਂ ਨੂੰ ਵੈਸਟਰਨ ਮੰਡੀ ਨਾਲ ਵੱਡੀ ਨਾਲ ਜੋੜ ਦਿੱਤਾ ਗਿਆ, ਉਹਨੂੰ ਗਲੋਬਲਾਈਜੇਸ਼ਨ ਕਹਿ ਦਿੱਤਾ ਗਿਆ, ਸਾਨੂੰ ਰੇਹਾਂ ਸਪਰੇਆਂ ਕੀਟਨਾਸ਼ਕ ਫੜਾ ਗਏ ਵੀ ਪਾਓ ਤੁਸੀਂ ਪੈਦਾਵਾਰ ਵਧਾਓ, ਇੰਡੀਆ 'ਚ ਤਾਂ ਭੁੱਖਾ ਮਰੀ ਜਾਂਦਾ ਇੰਡੀਆ, ਅਸੀਂ ਤਾਂ ਅਮਰੀਕਾ ਤੋਂ ਕਣਕ ਮੰਗਾਉਣੇ ਆ, ਇੱਥੇ ਪੈਦਾ ਕਰੋ, ਸਬਸਿਡੀ ਦੇ ਨਾਂ 'ਤੇ ਜ਼ੀਰੋ, ਇਹ ਇੰਡਸਟਰੀ ਬਿਨਾਂ ਸਬਸਿਡੀ ਤੋਂ ਫਾਰਮਿੰਗ ਐਗਰੀਕਲਚਰ ਇੰਡਸਟਰੀ ਚੱਲ ਹੀ ਨਹੀਂ ਸਕਦੀ। ਜੇ ਤੁਸੀਂ ਆਸਟ੍ਰੇਲੀਆ ਵੀ ਬੈਠੇ ਹੋ, ਆਸਟ੍ਰੇਲੀਆ 'ਚ ਵੀ ਇਹ ਸਬਸਿਡੀ ਤੋਂ ਹੀ ਚੱਲਦੀ ਆ, ਪਰ ਐਨੀਵੇ ਇਹ ਕਦੇ ਨਹੀਂ ਹੋਇਆ। ਸਾਨੂੰ ਫ੍ਰੀ ਬਿਜਲੀ ਦੇ ਨਾਂ 'ਤੇ ਇੱਕ ਲਾਰਾ ਲਾ ਦਿੱਤਾ ਜਾਂਦਾ ਵੀ ਫ੍ਰੀ ਬਿਜਲੀ ਦਿੱਤੀ ਆ, ਪਰ ਸਾਡੀ ਐਮ ਐਸ ਪੀ 'ਚੋਂ ਫ੍ਰੀ ਬਿਜਲੀ ਵੀ ਕੱਟ ਲਈ ਜਾਂਦੀ ਆ, ਅਤੇ ਉਹਦਾ ਵੀ ਸਾਨੂੰ ਕੋਈ ਲਾਭ ਨਹੀਂ। ਸੋ ਇਸ ਕਰਕੇ ਜਿਹੜੀਆਂ ਨੀਤੀਆਂ ਸਾਡੇ ਪਾਣੀ ਖੋਲੇ, ਸਾਡੇ ਜ਼ਮੀਨਾਂ ਨੂੰ ਕੰਟੈਮੀਨੇਟਿਡ ਕਰਤਾ, ਸਾਡੇ ਪਾਣੀਆਂ ਨੂੰ ਕੰਟੈਮੀਨੇਟਿਡ ਕਰਤਾ। ਤੁਸੀਂ ਇਹ ਦੇਖੋ ਉਹ ਭਾਖੜਾ ਪਟਿਆਲੇ ਵਿੱਚ ਦੀ ਵੱਜਦੀ, ਐਨ ਨੀਲਾ ਸ਼ੋ ਪਾਣੀ ਆ ਉਹਦਾ, ਪਰ ਜਾਂਦਾ ਰਾਜਸਥਾਨ ਨੂੰ, ਤੁਸੀਂ ਇੱਕ ਬਾਲਟੀ ਵੀ ਨਹੀਂ ਕੱਢ ਸਕਦੇ ਉੱਥੋਂ ਪੰਜਾਬ ਲਈ, ਔਰ ਪੰਜਾਬ ਦਾ ਪਾਣੀ ਸਿੰਗਲ ਸਟੇਟ ਰਿਵਰ ਆ ਜਿਹੜਾ ਪੰਜਾਬ, ਜਿਹੜਾ ਜਿਹਦੇ ਰਿਵਰ ਹੋਰ ਕਿਸੇ ਸਟੇਟ ਨਾਲ ਨਹੀਂ ਲੱਗਦੇ, ਹਨਾ, ਅਸੀਂ ਕਿਸੇ ਨਾਲ ਸਾਂਝਾ ਵੀ ਕਿਉਂ ਕਰੀਏ, ਪਰ ਸਾਡੇ ਤੋਂ ਸਾਡੇ ਜਿਹੜੇ ਅਸੀਂ ਆਗੂ ਪੈਦਾ ਕੀਤੇ ਅੱਜ ਤੱਕ, ਚਾਹੇ ਉਹ ਧਾਰਮਿਕ ਹੋਣ, ਚਾਹੇ ਉਹ ਰਾਜਨੀਤਿਕ ਹੋਣ, ਚਾਹੇ ਕੋਈ ਸਮਾਜ ਸੇਵਕ ਹੋਣ, ਸਾਰੇ ਦੇ ਸਾਰੇ ਗਦਾਰ, ਸਭ ਦੇ ਸਭ ਲਾਲਚੀ, ਸਭ ਦੇ ਸਭ ਆਪਦੀਆਂ ਜਾਇਦਾਦਾਂ ਬਣਾ ਗਏ, ਚਾਹੇ ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੱਥੇ ਸ਼ਹਿਰਾਂ 'ਚ ਕੋਠੀਆਂ ਬਣਾ ਗਏ ਉਹਨਾਂ ਨੂੰ, ਉਹਨਾਂ 'ਚ ਭੁੱਖਮਰੀ ਇੰਨੀ ਸੀ, ਪਤਾ ਨਹੀਂ ਕੀ ਉਹਨਾਂ ਨੂੰ ਹੋ ਗਿਆ ਵੀ ਉਹ ਕੌਮ ਨੂੰ ਦਿੱਲੀ ਜਾ ਕੇ ਵੇਚ ਆਉਂਦੇ ਸੀ ਅਤੇ ਮੁੜ ਕੇ ਆ ਕੇ ਪੰਜਾਬ 'ਤੇ ਰਾਜ ਕਰਦੇ ਸੀ। ਉਹਨਾਂ ਨੂੰ ਰਾਜ ਵੀ ਚਾਹੀਦਾ ਸੀ ਅਤੇ ਉਹਨਾਂ ਨੂੰ ਕੌਮ ਵੀ ਗਰਮੀ ਰੱਖਣੀ ਪੈ ਜੇ, ਉਹਦੇ ਲਈ ਕੋਈ ਫਰਕ ਨਹੀਂ ਪੈਂਦਾ ਸੀ। ਸੋ ਮੈਨੂੰ ਕੋਈ ਆਗੂ ਗਿਣਾ ਦਿਓ, ਮੈਂ ਇੱਕ ਉਹਨਾਂ ਦੀ ਗੱਲ ਕਰਦਾ, ਸਿਰਫ ਸੰਤ ਜਰਨੈਲ ਸਿੰਘ ਢਿੰਡਰਾਂਵਾਲਿਆਂ ਤੋਂ ਬਿਨਾਂ, ਜਿਹਦੀ ਜਿਹਨਾਂ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਸੀ, ਤਾਂ ਉਹ ਸਾਡੇ ਬਹੁਤ ਵੱਡੇ ਸਾਡੀ ਕੌਮ ਲਈ ਸ਼ਹੀਦ ਆ। ਸੋ ਉਹਨਾਂ ਦਾ ਦਰਜਾ ਬਹੁਤ ਉੱਚਾ, ਕਿਉਂਕਿ ਉਹਨਾਂ ਨੇ ਆਪਦੀ ਆਤਮਾ ਨਹੀਂ ਵੇਚੀ, ਅਦਰਵਾਈਜ਼ ਸਭ ਲੀਡਰ ਸਾਡੇ, ਹਰ ਕੋਈ ਉੱਥੋਂ ਦਾ ਧਾਰਮਿਕ ਆਗੂ ਆਪਦੀ ਆਤਮਾ ਵੇਚੀ ਬੈਠਾ ਦਿੱਲੀ ਵਾਲਿਆਂ ਕੋਲੇ। ਸੋ ਜਿਹੜਾ ਨੌਜਵਾਨੀ ਦਾ ਘਾਣ ਹੋਇਆ, ਉਹ ਉਸ ਇਤਿਹਾਸ ਦੇ ਕਰਕੇ ਹੋਇਆ, ਕਿਉਂਕਿ ਸਾਡਾ ਉਸ ਉਹਨਾਂ ਨੀਤੀਆਂ ਕਰਕੇ ਹੋਇਆ। ਇਹ ਬਹੁਤ ਇੰਡੀਅਨ ਸਟੇਟ ਬਹੁਤ ਵੱਡੀ ਇੱਕ ਸਾਜਿਸ਼ ਹੈ ਜੀ, ਇਹ ਕੋਈ ਖਾਲਾ ਜੀ ਦਾ ਵਾੜਾ ਥੋੜੀ ਆ, ਇਹਨੂੰ ਜੇ ਪੰਜਾਬ ਵਾਲੇ ਜਾਂ ਅਸੀਂ ਸਮਝਾਂਗੇ ਨਹੀਂ ਜਦੋਂ ਤੱਕ ਵੀ ਇਹ ਚੱਲ ਕੀ ਰਿਹਾ, ਤੇ ਕੁਛ ਨੀ ਬਚਣਾ ਉੱਥੇ। ਤੁਹਾਨੂੰ ਤਾਂ ਯੂਜ਼ ਕੀਤਾ ਜਾ ਰਿਹਾ ਜਦੋਂ ਤੋਂ ਅਸੀਂ ਆਜ਼ਾਦ ਹੋਏ ਹਾਂ, ਤੁਸੀਂ ਆਪਦੇ ਲਈ ਕੀ ਕੀਤਾ ਮੈਨੂੰ ਦੱਸੋ, ਕਿਹੜੀ ਡਿਵੈਲਪਮੈਂਟ ਆ ਅੱਜ ਸਾਡੇ ਕੋਲੇ ਪੰਜਾਬ 'ਚ, ਕੀ ਅਸੀਂ ਕਿਸ ਗੱਲ ਤੇ ਮਾਣ ਕਰ ਸਕਦੇ ਹਾਂ, ਸਾਡੇ ਕੋਲੇ ਕਿਹੜੀਆਂ ਯੂਨੀਵਰਸਿਟੀਜ਼ ਆ ਜਿਨ੍ਹਾਂ ਤੇ ਮਾਣ ਕਰ ਸਕਦੇ ਹਾਂ, ਜਿੱਥੇ ਅਸੀਂ ਸਾਡਾ ਆਪਦਾ ਸੱਭਿਆਚਾਰ ਪੜ੍ਹਾਉਣੇ ਆ, ਸਾਡਾ ਇਤਿਹਾਸ ਪੜ੍ਹਾਉਣੇ ਆ। ਜੇ ਕਿਤੇ ਯੂਨੀਵਰਸਿਟੀਜ਼ 'ਚ ਪੀ ਐਚ ਡੀਜ਼ ਹੁੰਦੀਆਂ, ਉਹ ਤੁਸੀਂ ਹੈਰਾਨ ਹੋਵੋਗੇ, ਪਾਸ ਤੇ ਹਜ਼ਾਰਾਂ ਪੀ ਐਚ ਡੀਜ਼ ਹੋ ਜਾਂਦੀਆਂ। ਵੀ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ, ਯਾਰ ਸੁਪਨੇ ਤਾਂ ਮਰੇ ਪਏ ਆ ਤੁਹਾਡੇ, ਉਹ ਤੁਹਾਨੂੰ ਰਿਅਲਾਈਜੇਸ਼ਨ ਕਿੱਥੇ ਨਹੀਂ ਤੁਹਾਡੇ। ਉਦੋਂ ਬਾਅਦ ਗੁਰਦਾਸ ਮਾਨ ਸਾਹਿਬ ਤੇ ਪੀ ਐਚ ਡੀਆਂ ਹੋ ਜਾਂਦੀਆਂ, ਇਹਨਾਂ ਬੰਦਿਆਂ ਦੀ ਕੀ ਦੇਣ ਆ ਉਸ ਧਰਤੀ ਨੂੰ, ਕਿਸੇ ਐਕਟਰ ਦੀ ਸਾਡੇ ਵਰਗਿਆਂ ਦੀ ਕੀ ਦੇਣ ਆ ਉਸ ਧਰਤੀ ਨੂੰ, ਕੋਈ ਦੇਣ ਨਹੀਂ ਆ। ਸੋ ਸਾਡਾ ਐਜੂਕੇਸ਼ਨ ਸਿਸਟਮ ਫੇਲ ਆ, ਸਾਡੇ ਇਤਿਹਾਸ ਨੂੰ ਛੇੜਿਆ ਗਿਆ, ਕਿਉਂਕਿ ਐਜੂਕੇਸ਼ਨ ਸਿਸਟਮ ਤੁਸੀਂ ਦੇਖ ਲਓ, ਤੋਤਾ ਸਿੰਘ ਵਰਗੇ ਤੁਹਾਡੇ ਐਜੂਕੇਸ਼ਨ ਮਿਨਿਸਟਰ ਬਣਾ ਦਿੱਤੇ ਜਾਂਦੇ ਆ, ਨਾ ਵੋਟ ਵੁੱਡ ਹੀ ਨੋ ਅਬਾਊਟ ਐਜੂਕੇਸ਼ਨ, ਨਥਿੰਗ। ਇਲਿਟਰੇਟ ਬੰਦਾ ਜਿਹੜਾ ਖੁਦ, ਉਹਨੂੰ ਐਜੂਕੇਸ਼ਨ ਦਾ ਕੀ ਪਤਾ, ਮੈਨੂੰ ਇਸ ਗੱਲ ਦਾ ਜਵਾਬ ਦਿਓ। ਸਾਡਾ ਜੇ ਅਸੀਂ ਕਹਿੰਦੇ ਹਾਂ ਸਿੱਖ ਪ੍ਰਧਾਨ ਮੰਤਰੀ ਵੀ ਬਣਦਾ, ਸਿੱਖ ਪ੍ਰਧਾਨ ਮੰਤਰੀ ਵੀ ਕਦੇ ਪੰਜਾਬ ਲਈ ਨਹੀਂ ਸੋਚਦਾ, ਉਹਦੇ ਲਈ ਵੀ ਇੱਕ ਜਿਹੜਾ ਆਹ ਨੈਸ਼ਨਲਿਸਟਿਕ ਅਪਰੋਚ ਆ ਨਾ, ਤੁਸੀਂ ਇਹ ਦੇਖ ਲਓ, ਇਹ ਇੰਨੀ ਜ਼ਿਆਦਾ ਵਾੜਤੀ ਹੈ ਇਸ ਇੰਡੀਅਨ ਸਟੇਟ ਨੇ, ਵੀ ਜਿਹੜਾ ਸਾਡਾ ਅਲੀਟ ਆ ਜਾਂ ਇੰਟਲੈਕਚੁਅਲ ਜਿਹੜੇ ਸਾਡੇ ਲੋਕ ਆ, ਉਹਨਾਂ ਨੂੰ ਇਸ ਯੂਨੀਅਨ ਤੋਂ ਇਲਾਵਾ ਦੇਖਦਾ ਹੀ ਕੁਛ ਨਹੀਂ, ਉਹਨਾਂ ਨੂੰ ਆਪਦੀ ਧਰਤੀ ਨਹੀਂ ਦੇਖਦੀ। ਅਸੀਂ, ਮੈਂ ਇਹ ਨਹੀਂ ਕਹਿੰਦਾ ਯੂਨੀਅਨ 'ਚ ਨਾ ਰਹੋ, ਮੈਂ ਕਹਿੰਦਾ ਰਹੋ, ਪਹਿਲਾਂ ਆਪਦੀ ਧਰਤੀ ਲਈ ਤਾਂ ਸੱਚੇ ਹੋ ਜਾਈਏ, ਪਹਿਲਾਂ ਉੱਥੋਂ ਦੇ ਲੋਕਾਂ ਲਈ ਤਾਂ ਅਸੀਂ ਸੱਚੇ ਹੋ ਜਾਈਏ, ਉਹਨਾਂ ਲਈ ਤਾਂ ਕੁਛ ਕਰ ਦਈਏ, ਕਿ ਉਹਨਾਂ ਨੂੰ ਗਰਵੀ ਰੱਖ ਕੇ ਅਸੀਂ ਯੂਨੀਅਨ ਦੀ ਗੱਲ ਕਰਦੇ ਰਹੀਏ। 70-75 ਸਾਲ ਹੋ ਗਏ ਅੱਜ, ਅੱਜ ਤੱਕ ਅਸੀਂ ਇੱਕ ਲੀਡਰ ਨਹੀਂ ਪ੍ਰੋਡਿਊਸ ਕਰ ਸਕੇ ਜਿਹੜਾ ਉਸ ਧਰਤੀ ਦੀ ਗੱਲ ਕਰਦਾ ਹੋਵੇ ਕਈ। ਸੋ ਇਹ ਗੱਲ ਖੜੀ ਕਿੱਥੇ ਆ, ਇਕੱਲੇ ਨੌਜਵਾਨਾਂ ਨੂੰ ਅਸੀਂ ਕਿਉਂ ਫੜ ਰਹੇ ਹਾਂ, ਸਾਡਾ ਸਾਰਾ ਢਾਂਚਾ ਫੜਨਾ ਪਊਗਾ ਸਾਨੂੰ। ਜੇ ਅਸੀਂ ਇਕੱਲੇ ਨੌਜਵਾਨਾਂ 'ਤੇ ਵੀ, ਅੱਜ ਦਾ ਨੌਜਵਾਨ ਹੈ ਕਿਉਂ ਨਹੀਂ ਸੋਚਦਾ, ਜਾਂ ਉਹਨਾਂ ਕੋਲ ਇਹ ਉਹਨਾਂ ਦੀ ਸੋਚ ਸ਼ਕਤੀ ਖਤਮ ਹੋ ਗਈ, ਉਹ ਖਤਮ ਕਰ ਦਿੱਤੀ ਗਈ ਹੈ। ਜੇ ਸਾਡਾ ਅਲੀਟ ਨਹੀਂ ਸਮਝਿਆ, ਦੇਖੋ ਇੱਕ ਬੈਟਲ ਆਫ ਆਰਮਸ ਹੁੰਦੀ ਆ, ਬੈਟਲ ਆਫ ਆਰਮਸ ਵੀ ਜ਼ਰੂਰੀ ਹੁੰਦੀ ਆ, ਪਰ ਇੱਕ ਕੌਮ ਲਈ ਉਦੋਂ ਜ਼ਿਆਦਾ ਜ਼ਰੂਰੀ ਬੈਟਲ ਆਫ ਮਾਈਂਡਸ ਹੁੰਦੀ ਆ। ਬੈਟਲ ਆਫ ਮਾਈਂਡਸ ਵਾਲੇ ਤਾਂ ਬੰਦਾ ਹੀ ਹੈ ਨਹੀਂ, ਬੈਟਲ ਆਫ ਮਾਈਂਡਸ ਵਾਲੇ ਤਾਂ ਉਹ ਬੰਦੇ ਇੱਕ ਵੈਸਟਰਨ ਐਜੂਕੇਸ਼ਨ ਨੂੰ ਬਹੁਤ ਵੱਡੀ ਗੱਲ ਮੰਨਦੇ ਆ, ਜਿਹਦਾ ਆਧਾਰ ਹੀ ਮੰਡੀ ਆ, ਜਿਹਦਾ ਆਧਾਰ ਹੀ ਡਿਮਾਂਡ ਤੇ ਸਪਲਾਈ ਆ। ਸੋ ਸਾਡੇ ਆਪਦੇ ਲੋਕਾਂ ਚ ਜਿਹੜੀ ਆਪਦਾ ਸਾਡਾ ਗਿਆਨ ਸੀ, ਆਪਦੀਆਂ ਰਵਾਇਤਾਂ ਸੀ, ਆਪਦੀਆਂ ਕੁਛ ਸਾਡੀਆਂ ਲੋੜਾਂ ਸੀ, ਜਾਂ ਪੰਜਾਬ ਨੂੰ ਕਿਹੜੀਆਂ ਫਸਲਾਂ ਉੱਥੋਂ ਚਾਹੀਦੀਆਂ ਸੀ, ਅਸੀਂ ਪੰਜਾਬ ਉਹ ਨੀ ਡਿਸਾਈਡ ਕਰੂਗਾ, ਉਹ ਦਿੱਲੀ ਡਿਸਾਈਡ ਕਰੂਗਾ ਕਿਹੜੀਆਂ ਫਸਲਾਂ ਤੁਸੀਂ ਬੀਜੋਗੇ ਤੇ ਅਸੀਂ ਉਹ ਖਰੀਦਾਂਗੇ। ਉਹ ਗੱਲਾਂ ਬਥੇਰੀਆਂ ਜੀ, ਸਾਰੀਆਂ ਇੰਟਰ ਰਿਲੇਟਡ ਹਨ। ਸੋਰੀ ਮੈਂ ਥੋੜਾ ਜਿਹਾ ਇਸ ਗੱਲ ਚ ਭਾਵਕ ਵੀ ਹੋ ਜਾਂਦਾ ਕਈ ਵਾਰੀ, ਪਰ ਗੱਲ ਹੀ ਭਾਵੁਕਤਾ ਵਾਲੀ ਆ, ਪਰ ਉਹ ਭਾਵੁਕਤਾ ਚੋਂ ਨਿਕਲ ਕੇ ਮੈਂ ਗੱਲ ਜਿਹੜੀ ਕਰ ਰਿਹਾ ਉਹ ਮੈਂ ਇਸ ਕਰਕੇ ਨਹੀਂ ਕਰ ਰਿਹਾ ਵੀ ਮੇਰੇ ਅੰਦਰ ਕੋਈ ਇਹੋ ਜਿਹੀ ਸੱਟ ਆ ਵੀ ਕੋਈ ਪਰਸਨਲ ਮੈਨੂੰ ਕੋਈ ਸੱਟ ਵੱਜੀ ਆ, ਇਹਦੇ ਚ ਕੋਈ ਪਰਸਨਲ ਸੱਟ ਵੱਜਣ ਵਾਲੀ ਗੱਲ ਨਹੀਂ ਆ। ਗੱਲ ਸਾਡੀ ਕੌਮ ਦੀ ਆ, ਗੱਲ ਉਹ ਸਭ ਉਹ ਹਰ ਪੰਜਾਬੀ ਬੰਦੇ ਦੀ ਆ। ਦੇਖੋ ਮੈਂ ਹਿੰਦੂ ਸਿੱਖ ਦੀ ਗੱਲ ਨਹੀਂ ਕਰ ਰਿਹਾ, ਜੇ ਸਾਡੇ ਆਦਰਸ਼ਾਂ ਚ ਆ ਕੇ ਜੇ ਸਰਬੱਤ ਦੇ ਭਲੇ ਦੀ ਗੱਲ ਕੋਈ ਹਿੰਦੂ ਵੀ ਕਰਦਾ ਸਾਡਾ ਉਹ ਵੀ ਲੀਡਰ ਆ। ਗੱਲ ਮੈਂ ਉਹ ਨਹੀਂ ਕਰ ਰਿਹਾ, ਗੱਲ ਜਿਹੜੇ ਆਦਰਸ਼ ਸਾਨੂੰ ਸਾਡੇ ਗੁਰੂਆਂ ਨੇ ਸਿਖਾਏ ਆ, ਉਹਨਾਂ ਆਦਰਸ਼ਾਂ ਤੇ ਕੋਈ ਆ ਕੇ ਖੜਦਾ, ਕਿਉਂਕਿ ਉਹ ਇਨਸਾਨੀਅਤ ਦੇ ਆਦਰਸ਼ ਆ, ਸਾਡਾ ਉਹ ਲੀਡਰ ਆ, ਚਾਹੇ ਉਹ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਕੋਈ ਵੀ ਹੋਵੇ। ਅਸੀਂ ਕੱਟੜ ਗੱਲ ਨਹੀਂ ਕਰ ਰਹੇ ਵੀ ਅਸੀਂ ਫਨੈਟਿਕ ਆ, ਸਾਡੇ ਤਾਂ ਸਿਖਾਇਆ ਹੀ ਨਹੀਂ ਗਿਆ ਸਾਨੂੰ ਫਨੈਟਿਕ ਹੋਣਾ, ਸਾਨੂੰ ਤਾਂ ਮਾਨਸ ਕੀ ਜਾਤ ਸਾਡੇ ਇੱਕੋ ਪਹਿਚਾਣ ਸਿਖਾਇਆ ਗਿਆ, ਸਾਡੇ ਦਰਜਾ ਬਦਰਜੀ ਤੋਂ ਬਹੁਤ ਉੱਚੀ ਗੱਲ ਕੀਤੀ ਗਈ ਆ। ਸੋ ਜੇ ਅਸੀਂ ਉਹਨਾਂ ਆਦਰਸ਼ਾਂ ਤੋਂ ਦੂਰ ਹੋ ਜਾਵਾਂਗੇ, ਉਸ ਅਮਲ ਤੋਂ ਦੂਰ ਹੋ ਜਾਵਾਂਗੇ, ਤਾਂ ਅਸੀਂ ਸਾਡੇ ਹੱਥ 'ਚ ਜੇ ਪਾਵਰ ਵੀ ਆ ਜੂਗੀ ਤੇ ਅਸੀਂ ਤਾਂ ਵੀ ਨਹੀਂ ਭਲਾ ਕਰ ਪਾਵਾਂਗੇ। ਉਹ ਦੇਖੀ ਜਾਂਦੇ ਹਾਂ ਅਸੀਂ ਬਾਦਲ ਪ੍ਰੋਡਿਊਸ ਕਰ ਲੈਂਦੇ ਹਾਂ, ਹੁਣ ਸਾਨੂੰ ਐਂ ਲੱਗਦਾ ਵੀ ਯਾਰ ਇਸ ਬਾਦਲ ਨੂੰ ਲਾ ਲਓ ਫਿਰ ਅਸੀਂ ਬਹੁਤ ਭਲਾ ਹੋ ਜੂਗਾ, ਪੰਜਾਬ ਦੇ ਬਾਰੇ ਨਿਆਰੇ ਹੋ ਜਾਣਗੇ, ਪਰ ਇੱਥੇ ਤਾਂ ਹਜ਼ਾਰਾਂ ਬਾਦਲ ਬਣਨ ਨੂੰ ਬੈਠੇ ਆ, ਦਿੱਲੀ ਦੇ ਹੱਥਾਂ 'ਚ ਖੇਡਣ ਨੂੰ ਬੈਠੇ ਆ
ਜੀ।
ਸੋ ਇਹ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ, ਇਸ ਲਈ ਸਾਨੂੰ ਅਲੀਟ ਜਿਹੜਾ ਸਾਡਾ ਉਹਨੂੰ ਇਹ ਗੱਲ ਮੇਰੇ ਖਿਆਲ 'ਚ ਕਿਵੇਂ ਨਾ ਕਿਵੇਂ ਸਮਝ ਆ ਜੇ, ਸਾਡੇ ਨਾਲ ਆ ਜਾਣ, ਸਾਡਾ ਉਹ ਇੰਟਲੈਕਚੁਅਲ ਜਿਹੜਾ ਇੱਕ ਵੈਕਿਊਮ ਕ੍ਰੀਏਟ ਹੋਇਆ ਉਹ ਅਸੀਂ ਫਿਲ ਕਰ ਦਈਏ ਸਪੇਸ, ਦੈਨ ਆਈ ਥਿੰਕ ਦੇ ਕੈਨ ਬੀ ਸਮ ਚਾਂਸ ਦੈਟ ਵੀ ਕੈਨ ਪ੍ਰੋਬਬਲੀ ਬਾਉਂਸ ਬੈਕ
ਜੀ। ਕੀ ਇਹ ਦੀਪ ਸਿੱਧੂ ਪਹਿਲਾਂ ਤੋਂ ਹੀ ਇਸ ਸੋਚ ਦਾ, ਇਸ ਵਿਚਾਰਧਾਰਾ ਦਾ ਧਾਰਨੀ ਸੀ, ਜਾਂ ਆ ਹੁਣ ਜਦੋਂ ਕਰੋਨਾ ਦੇ ਟਾਈਮ ਦੇ ਦੌਰਾਨ ਇੱਕ ਹਿਸਟਰੀ ਨੂੰ ਬੁੱਕਸ ਨੂੰ ਪੜ੍ਹਨ ਦਾ ਸਮਾਂ ਮਿਲਿਆ ਤੇ ਉਦੋਂ ਇੱਕੋਦਮ ਯੂ ਟਰਨ ਵੱਜਿਆ, ਇਹਦੇ ਬਾਰੇ ਥੋੜਾ ਜਿਹਾ ਬਰੀਫ ਦੇ ਵਿੱਚ ਦੱਸੋ ਕਿ ਹੁਣ ਹੀ ਚੇਂਜ ਆਈ ਕਿ ਤੁਸੀਂ ਪਹਿਲਾਂ ਤੋਂ ਥੋੜਾ ਜਿਹਾ ਇਸ ਜਿਹੜੇ ਸੀਗੇ ਇਸ ਵਿਚਾਰਧਾਰਾ ਜੋ ਤੁਹਾਡੀ ਸੋਚ ਹੈਗੀ ਹੈ, ਸਲਾਮ ਹੈ, ਸਲਿਊਟ ਹੈ ਤੁਹਾਡੀ ਸੋਚ ਨੂੰ, ਜੋ ਵੀ ਤੁਹਾਡੀ ਸਿੱਧੂ ਸਾਹਿਬ ਸੋਚ ਹੈਗੀ ਹੈ ਜੋ ਸੋਚ ਨੂੰ ਲੈ ਕੇ ਚੱਲ ਰਹੇ
ਹੈ। ਨਹੀਂ ਕੋਈ ਸਲਿਊਟ ਵਾਲੀ ਗੱਲ ਨਹੀਂ ਹੈ ਜੀ, ਗੱਲ ਕੋਈ ਬਾਹਲੀ ਵੱਡੀ ਨਹੀਂ ਹੈ ਇਹ ਗੱਲ। ਤੁਸੀਂ ਇਹ ਦੇਖੋ ਵੀ ਇਹ ਮੈਂ ਪਹਿਲਾਂ ਦੱਸਦਾ, ਦੇਖੋ ਕੋਈ ਵੀ ਪਹਿਲਾਂ ਇਹ ਗੱਲ ਸਮਝਣੀ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਵੀ ਅਸੀਂ ਸਾਡੇ ਗੁਰੂ ਸਾਹਿਬਾਨਾਂ ਦੇ ਲੈਵਲ ਦੇ ਰੂਹਾਂ ਨਹੀਂ ਆ, ਜਾਂ ਉਹਨਾਂ ਦੇ ਲੈਵਲ ਦੇ ਅਸੀਂ ਇਨਸਾਨ ਨਹੀਂ ਹੈ। ਉਹ ਹਾਲਾਂਕਿ ਇਨਸਾਨ ਨਹੀਂ ਸੀ, ਉਹ ਬਹੁਤ ਵੱਡੀ ਗੱਲ ਸੀ, ਉਹਨਾਂ ਨੂੰ ਇਨਸਾਨ ਦੇ ਜਿਹੜੇ ਇੱਕ ਤੁਸੀਂ ਉਹ ਸਾਂਚੇ 'ਚ ਜਾਂ ਉਸ ਕੈਟਾਗਰੀ 'ਚ ਨਾ ਦੇਖੋ। ਅੱਜ ਦੇ ਜਿਹੜੇ ਧਰਮ ਵਿਚਾਰਕ ਵੀ ਹੈ ਨਾ, ਮਾਡਰਨ ਧਰਮ ਤੁਸੀਂ ਪ੍ਰਚਾਰਕ ਕਹਿ ਲਓ ਹਨਾ, ਤੇ ਉਹ ਵੀ ਇਹ ਬਹੁਤ ਵੱਡੀ ਗਲਤੀ ਕਰਦੇ ਆ ਵੀ ਆਹ ਗੱਲ ਐਂ ਕਿਵੇਂ ਹੋ ਸਕਦੀ ਆ। ਮੰਨ ਲਓ ਤੁਸੀਂ ਦਸਵੇਂ ਪਾਤਸ਼ਾਹ ਨੇ ਕਹਿਤਾ ਵੀ 1.25 ਲੱਖ ਸੇ ਇੱਕ ਲੜਾਊ ਕਦੇ ਗੋਬਿੰਦ ਸਿੰਘ ਨਾਮ ਕਹਾਉ, ਹੁਣ ਉਹ ਕਹਿਣਗੇ ਯਾਰ 1.25 ਲੱਖ ਨਾਲ ਇੱਕ ਬੰਦਾ ਕਿਵੇਂ ਲੜ ਸਕਦਾ, ਇਹ ਮਾਡਰਨ ਐਜੂਕੇਸ਼ਨ ਜਾਂ ਮਾਡਰਨ ਪ੍ਰਚਾਰਕ ਸਾਡੇ। ਅੱਛਾ ਸਾਡੇ ਬੰਦੇ ਆਪਦੇ ਨੂੰ ਹੀ ਆਪਦੇ ਆਪ ਨੂੰ ਹੀ ਡਾਊਟ ਕਰੀ ਜਾਂਦੇ ਰਹਿੰਦੇ ਆ। ਤੁਸੀਂ ਇਹ ਦੇਖ ਲਓ ਸਿੱਖਾਂ ਨੂੰ ਹੀ ਡਾਊਟ ਕਰੀ ਜਾਣਗੇ
ਜੀ।
ਹੁਣ ਗੱਲ ਇਹ ਸੀ ਵੀ ਉਹ ਜਿਹੜੀ ਗੱਲ ਸੀ, ਉਹ ਜਿਹੜੇ ਵਿਦਵਾਨ ਸੀ ਉਹ ਕੋਈ ਸੰਸਾਰਿਕ ਵਿਦਵਾਨ ਨਹੀਂ ਸੀ, ਉਹਨਾਂ ਕੋਲੇ ਕੁਛ ਦੈਵੀ ਆਪਦੇ ਅੰਦਰ ਗੁਣ ਸੀਗੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਜਦੋਂ ਆਉਂਦੇ ਹੀ ਬੇਈ ਨਦੀ ਚੋਂ ਮੂਲ ਮੰਤਰ ਦੇ ਤਾ, ਤਾਂ ਉਸ ਮੂਲ ਮੰਤਰ ਨੂੰ ਹੋਰ 17 ਸਾਲਾਂ ਬਾਅਦ ਚੇਂਜ ਨਹੀਂ ਕੀਤਾ ਜਾਂ ਹੋਰ 50 ਸਾਲਾਂ ਬਾਅਦ ਚੇਂਜ ਨਹੀਂ ਕੀਤਾ। ਉਹ ਜਿਹੜਾ ਗਿਆਨ ਆ ਉਹ ਸਦੀਵੀ ਹੁੰਦਾ, ਕਿਉਂਕਿ ਉਹ ਦੁਨਿਆਵੀ ਕਦਰਾਂ ਕੀਮਤਾਂ ਦੇ ਨਾਲ ਨਹੀਂ ਜੁੜਿਆ ਹੁੰਦਾ ਉਹ। ਜਾਂ ਦੁਨਿਆਵੀ ਮੋਹਰਾਂ ਨਹੀਂ ਚਾਹੀਦੀਆਂ ਉਸ ਗਿਆਨ ਨੂੰ। ਉਹ ਗਿਆਨ ਇੱਕ ਵਾਰੀ ਚਾਹੇ ਉਹ ਅੱਜ ਤੋਂ 50 ਸਾਲ ਪਹਿਲਾਂ ਪੈਦਾ ਹੋ ਗਿਆ, ਚਾਹੇ ਉਹ 100 ਸਾਲ ਪਹਿਲਾਂ ਪੈਦਾ ਹੋ ਗਿਆ, ਉਹ ਸਦੀਵੀ ਹੋ ਗਿਆ। ਪਰ ਜਿਹੜੇ ਸਾਡੇ ਵਰਗੇ ਲੋਕ ਆ, ਅਸੀਂ ਜ਼ਿੰਦਗੀ 'ਚ ਹੌਲੀ 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 ਇਸ ਦੁਨਿਆਵੀ ਵਰਤਾਰਿਆਂ ਤੋਂ ਚੀਜ਼ਾਂ ਸਿੱਖਦੇ ਜਾਂਦੇ ਹਾਂ, ਅੱਗੇ ਵੱਧਦੇ ਜਾਂਦੇ ਹਾਂ, ਕੁਛ ਹੋਰ ਸਿੱਖਦੇ ਹਾਂ, ਹੋਰ ਆਪਦੇ ਆਪ ਨੂੰ ਨਿਖਾਰਦੇ ਹਾਂ, ਹੋਰ ਆਪਦੇ ਆਪ ਨੂੰ ਬਿਹਤਰ ਕਰਦੇ ਹਾਂ। ਇਸ ਅਸੀਂ ਇਨਸਾਨ ਇਸ ਤਰ੍ਹਾਂ ਜਿਉਂਦੇ ਹਾਂ। ਹੁਣ ਬਾਣੀ ਤਾਂ ਧੁਰ ਕੀ ਬਾਣੀ ਆਈ ਸੀ, ਤਿੰਨ ਸਗਲੀ ਚਿੰਤ ਮਿਟਾਈ, ਉਹ ਤਾਂ ਧੁਰ ਕੀ ਬਾਣੀ ਆ। ਧੁਰ ਕੀ ਜਿਹੜੀ ਚੀਜ਼ ਆ, ਜਿਹੜੀ ਧੁਰੋਂ ਆਈ ਆ, ਉਹਦੇ 'ਚ ਤੁਸੀਂ ਕਿਤੇ ਸੋਧਾਂ ਹੋ ਸਕਦੀਆਂ? ਮੈਨੂੰ ਦੱਸੋ, ਸੋਧਾਂ ਤਾਂ ਸਾਡੇ 'ਚ ਹੋ ਸਕਦੀਆਂ। ਹੁਣ ਜਿਹੜੇ ਧਰਮ ਪ੍ਰਚਾਰਕ ਆ, ਜੇ ਉਹ ਕਹਿੰਦੇ ਆ ਵੀ ਆ ਗੁਰੂ ਗ੍ਰੰਥ ਸਾਹਿਬ ਇਹ ਤਾਂ ਕਿਤਾਬ ਆ, ਇਹਨੂੰ ਮੱਥਾ ਕਿਉਂ ਟੇਕੋ? ਕਿਤਾਬਾਂ ਨੂੰ ਮੁੱਖ ਰੱਖ ਕੇ ਲੋਕ ਇੰਨੀਆਂ ਸ਼ਹਾਦਤਾਂ ਨਹੀਂ ਦਿੰਦੇ
ਜੀ,
ਕਿਤਾਬਾਂ ਤੇ ਇਤਿਹਾਸ ਨਹੀਂ ਸਿਰਜੇ ਜਾਂਦੇ ਹੁੰਦੇ, ਕਿਤਾਬਾਂ ਨੂੰ ਇੰਨੇ ਮੱਥੇ ਨਹੀਂ ਟੇਕਦੇ। ਉਹ ਤਾਂ ਸਾਬਤ ਸਰੂਪ ਆ ਗੁਰੂ ਦਾ, ਗੱਲ ਸਮਝਣ ਦੀ ਆ, ਗੱਲ ਉਹੀ ਆ, ਗੱਲ ਵਿਸ਼ਵਾਸ ਦੀ ਆ। ਇਹ ਧਰਮ ਪ੍ਰਚਾਰਕ ਵੀ ਜਿਹੜੀ ਵੈਸਟਰਨ ਸਿਵਿਲਾਈਜੇਸ਼ਨ ਦੀ ਇੱਕ ਐਜੂਕੇਸ਼ਨ ਆ ਨਾ, ਤਰਕ ਆ ਜਿਹੜਾ, ਕਿਉਂਕਿ ਜਦੋਂ ਤੁਸੀਂ ਸਪਿਰਚੁਐਲਿਟੀ ਨੂੰ ਸਮਝਣਾ ਨਾ, ਉੱਥੇ ਇਨਸਾਨ ਦੀ ਇੱਕ ਲਿਮਿਟੇਸ਼ਨ ਖਤਮ ਹੋ ਜਾਂਦੀ ਆ। ਸਾਇੰਸ ਦੀ ਲਿਮਿਟੇਸ਼ਨ ਸਿਰਫ ਤਰਕ ਤੱਕ ਹੀ ਖਤਮ ਹੋ ਜਾਂਦੀ ਆ। ਤਰਕ ਤੋਂ ਬਾਅਦ ਜਿਹੜੀ ਗੱਲ ਸ਼ੁਰੂ ਹੁੰਦੀ ਆ, ਉਹ ਸਪਿਰਚੁਅਲ ਵਰਲਡ ਐਕਟ, ਉਹ ਇਟਸ ਅ ਡਿਫਰੈਂਟ ਵਰਲਡ ਆਲ ਟੂਗੈਦਰ। ਉਹ ਜਦੋਂ ਤੱਕ ਉਸ ਬਾਰੇ ਆਪਾਂ ਉਹਨੂੰ ਐਕਸਪੀਰੀਅੰਸ ਨਹੀਂ ਕਰਾਂਗੇ, ਆਪਾਂ ਨਹੀਂ ਸਮਝ ਪਾਵਾਂਗੇ। ਸੋ ਇਸ ਕਰਕੇ ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਵੀ ਇੱਕ ਇਨਸਾਨ ਹਾਂ। ਅੱਜ ਤੋਂ ਹੋ ਸਕਦਾ 6 ਮਹੀਨੇ ਪਹਿਲਾਂ ਮੇਰਾ ਅਧੂਰਾ ਕੋਈ ਗੱਲ ਅਧੂਰੀ ਹੋਵੇ ਮੇਰੇ ਚ, ਹੌਲੀ ਹੌਲੀ ਆਪਾਂ ਉਹਨੂੰ ਹੋਰ ਪੂਰੀ ਕਰਦੇ ਹਾਂ, ਹੌਲੀ ਹੌਲੀ ਹੋਰ ਪੂਰੀ ਕਰਦੇ ਹਾਂ। ਪਰ ਇਹ ਜ਼ਰੂਰ ਆ ਵੀ ਜਿਹੜਾ ਸਿੱਖੀ ਨਾਲ ਜਾਂ ਸਾਡੇ ਗੁਰੂਆਂ ਨਾਲ ਮੇਰਾ ਪਿਆਰ ਆ, ਸਾਡੀ ਕੌਮ ਨਾਲ ਮੇਰਾ ਪਿਆਰ ਆ, ਉਹ ਤਾਂ ਸ਼ੁਰੂ ਤੋਂ ਹੀ ਆ ਜੀ। ਜਦੋਂ ਤੋਂ ਮੈਂ ਆਪਦੀ ਸੁਰਤ ਸੰਭਲੀ 'ਚ ਮੈਂ ਆਪਦੇ ਆਪ ਨੂੰ ਸੋਚ ਸਕਦਾ, ਹਨਾ, ਉਦੋਂ ਪਹਿਲਾਂ ਵੀ ਮੈਨੂੰ ਇਹ ਆਪਦੀ ਪੇਰੈਂਟਸ 'ਚੋਂ ਵੀ ਮਿਲਿਆ ਹੋਇਆ, ਸਾਡੀ ਉੱਥੋਂ ਸਾਡੇ ਪਿੰਡਾਂ 'ਚ ਵੀ ਮਿਲਿਆ ਹੋਇਆ। ਐਂਡ ਮੋਰਓਵਰ ਜਿਹੜਾ ਸਟੇਟ ਨੂੰ ਦੇਖਣ ਦੀ ਜਾਂ ਸਟੇਟ ਦੀਆਂ ਪੋਲਿਸੀਜ਼ ਸਮਝਣ ਦੀਆਂ ਸਮਝਣ ਦੀ ਜਿਹੜੀ ਇੱਕ ਆਪਾਂ ਇਹ ਕਹਿ ਸਕਦੇ ਹਾਂ ਵੀ ਮੈਂ ਰੁਚੀ ਰੱਖਦਾ, ਇਹ ਵੀ ਬਹੁਤ ਟਾਈਮ ਤੋਂ ਮੇਰੇ ਅੰਦਰ ਹੈਗੀ ਆ ਵੀ ਇਹ ਮੈਂ ਦੇਖਾਂ ਤਾਂ ਸਹੀ ਇਹ ਵਰਤਾਰੇ ਕੀ ਚੱਲ ਰਹੇ ਆ। ਪਰ ਇਹ ਹੁਣ ਸਾਹਮਣੇ ਆਉਣਾ ਇਸ ਕਰਕੇ ਸ਼ੁਰੂ ਹੋਇਆ ਬਿਕੋਜ਼ COVID-19 ਚ ਆਪਣੇ ਸਾਰਿਆਂ ਕੋਲੇ ਟਾਈਮ ਸੀ, ਲੋਕਾਂ ਦੇ ਰੂਬਰੂ ਹੋਣ ਲੱਗ ਗਏ, ਕੁਛ ਗੱਲਾਂ ਹੋਣ ਲੱਗ ਗਈਆਂ। ਅਦਰਵਾਈਜ਼ ਮੈਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਵਾਲਾ ਬੰਦਾ ਹੈ ਨਹੀਂ, ਜਾਂ ਮੈਂ ਬਹੁਤ ਜ਼ਿਆਦਾ ਵੈਸੇ ਵੀ ਐਕਟਿਵ ਨਹੀਂ ਆ ਇਸ ਗੱਲ ਦਿਖਾਉਣ 'ਚ ਵੀ ਮੈਂ ਕੀ ਕਰ ਰਿਹਾ ਜਾਂ ਮੈਂ ਕਿੱਥੇ ਹਾਂ ਜਾਂ ਆਹ ਮੇਰੀ ਜ਼ਿੰਦਗੀ ਆ, ਉਹ ਮੈਂ ਜ਼ਿਆਦਾ ਜ਼ਰੂਰੀ ਨਹੀਂ ਸਮਝਦਾ। ਪਰ ਹੁਣ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ ਆਉਣ ਲੱਗ ਗਈ, ਜਦੋਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਸੈਂਸ ਆਫ ਰਿਸਪੋਂਸੀਬਿਲਿਟੀ ਇਹ ਆ ਵੀ ਉਸ ਧਿਰ ਨਾਲ ਜਾਂ ਉਸ ਜਿਹੜੇ ਸਾਰੇ ਇੱਕ ਤੁਸੀਂ ਸੰਗਤ ਨਾਲ ਖੜਾ ਹੋਣਾ ਪਊਗਾ, ਜਿਹੜੀ ਸੰਗਤ ਨੂੰ ਫਿਕਰ ਆ ਸਾਡੀ ਧਰਤੀ ਦੀ ਜਾਂ ਜਿਹੜੇ ਜਿਹਨਾਂ ਲੋਕਾਂ ਨੂੰ ਦਰਦ ਆ ਉੱਥੋਂ ਦੇ ਵਸਨੀਕਾਂ ਲਈ, ਤਾਂ ਉਹਨਾਂ ਦੇ ਨਾਲ ਖੜਾ ਹੋਣਾ ਪਊਗਾ, ਇਸ ਲੜਾਈ ਨੂੰ ਜਾਰੀ ਰੱਖਣਾ ਪਊਗਾ। ਸੋ ਇਸ ਕਰਕੇ ਥੋੜੀ ਜਿਹੀ ਆਪਦੀ ਆਵਾਜ਼ ਨੂੰ ਆਪਾਂ ਅੱਗੇ ਲੈ ਕੇ ਆਉਣਾ ਪੈ ਜਾਂਦਾ, ਆਪਾਂ ਨੂੰ ਫਿਰ ਨਾਲ ਖੜਨਾ ਪੈ ਜਾਂਦਾ। ਨਾਲ ਤਾਂ ਖੜੇ ਉਦੋਂ ਹੀ ਆ ਜਦੋਂ ਅਗਲਿਆਂ ਨੂੰ ਪਤਾ ਲੱਗੇ ਵੀ ਹਾਂ ਬਾਈ ਖੜੇ ਆ ਨਾਲ ਤੁਹਾਡੇ, ਹੁਣ ਜਿੱਧਰ ਨੂੰ ਵੀ ਹੋ ਜੇ ਜੋ ਵੀ ਹੋ ਜੇ ਫਿਰ ਕੋਈ ਨੀ ਨਜਿੱਠਾਂਗੇ।
ਵਾਹ ਜੀ ਵਾਹ, ਕਿਆ ਬਾਤ ਹੈ, ਤੁਸੀਂ ਫਿਰ ਉਹ ਜੋਰਾ 10 ਨੰਬਰੀ ਵਾਲੀ ਗੱਲ ਕਰਤੀ, ਤੇ ਵਾਕਈ ਜਿੱਧਰ ਨੂੰ ਸਮਾਂ ਜਿਹੋ ਜਾਊਗਾ ਉਹ ਜਿਹਾ ਆਪਾਂ ਨਜਿੱਠਾਂਗੇ। ਤੁਹਾਡੀ ਜਿਹੜੀ ਸੋਚ ਨੂੰ ਸਲਾਮ ਦੀ, ਮੈਂ ਸਿਰਫ ਇਸ ਪੱਖ ਤੋਂ ਗੱਲ ਕਰ ਰਿਹਾ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਵਿਵਾਕ ਸਹੀ ਸੱਚ ਤੇ ਖੜਨਾ ਤੇ ਜ਼ੁਲਮ ਦੇ ਖਿਲਾਫ ਬੋਲਣਾ ਇੱਕ ਬਹੁਤ ਵੱਡੀ ਗੱਲ ਹੈ, ਤੇ ਖਾਸ ਕਰਕੇ ਆਪਾਂ ਫਿਲਮ ਇੰਡਸਟਰੀ ਦੀ ਗੱਲ ਕਰੀਏ ਜਾਂ ਆਮ ਆਪਾਂ ਜਿਹੜੇ ਜਿਹੜੇ ਤੁਹਾਡੀ ਹਾਈ ਪ੍ਰੋਫਾਈਲ ਕਲਾਸ ਹੈਗੀ ਹੈ ਤੇ ਇਹ ਸਮਝਦੀ ਹੈ ਵੀ ਨਹੀਂ ਅਸੀਂ ਇਹਨਾਂ ਝੰਝਟਾਂ 'ਚ ਨਹੀਂ ਪੈਣਾ। ਸੋ ਤੁਸੀਂ ਜਿੰਨੀ ਗੱਲਬਾਤ ਕੀਤੀ, ਚਾਹੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਤੁਸੀਂ ਕਿਹਾ ਕਿ ਤੇ ਚਾਹੇ ਅੱਜ ਦੇ ਸਾਡੇ ਅਜੋਕੀ ਲੀਡਰਾਂ ਬਾਰੇ, ਲੀਡਰਸ਼ਿਪ ਬਾਰੇ ਗੱਲ ਕੀਤੀ ਜਾਂ ਅੱਜ ਦੇ ਸਿਸਟਮ ਬਾਰੇ ਗੱਲ ਕੀਤੀ, ਸੋ ਰੀਅਲੀ ਅਸੀਂ ਇਹ ਚਾਹਵਾਂਗੇ ਕਿ ਤੁਸੀਂ ਜਿਸ ਤਰ੍ਹਾਂ ਅੱਜ ਦੇ ਨੌਜਵਾਨਾਂ ਦੇ ਜਿਹੜੇ ਹੈਗੇ ਇੱਕ ਰੋਲ ਮਾਡਲ ਦੇ ਤੌਰ ਤੇ ਉੱਭਰ ਰਹੇ ਹੋ ਤੇ ਇਹ ਸੇਵਾ ਕਾਰਜ ਵੀ ਤੁਸੀਂ ਨਾਲ ਲੈ ਕੇ ਚੱਲੋ। ਸੋ ਸਿੱਧੂ ਸਾਹਿਬ, ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਅੱਗੇ ਤੁਹਾਡੇ ਤੋਂ ਕੋਲ ਕੋਸ਼ਿਸ਼ ਕਰਾਂਗੇ ਹੋਰ ਸਮਾਂ ਲੈ ਕੇ ਤੁਹਾਨੂੰ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਲੈ ਕੇ ਆਵਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਮਾਂ ਦੇਣ ਦੇ ਲਈ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ, ਤੰਦਰੁਸਤੀਆਂ, ਖੁਸ਼ੀਆਂ, ਖੇੜੇ ਬਖਸ਼ੇ, ਤੇ ਇਸੇ ਤਰ੍ਹਾਂ ਜਿਹੜੇ ਹੈਗੇ ਤੁਸੀਂ ਜਿਹੜੀ ਹੈਗੀ ਹੈ ਸੇਵਾ ਕਰਦੇ ਰਹੋ। ਤੁਹਾਡਾ ਬਹੁਤ ਬਹੁਤ ਥੈਂਕਸ ਜੀ।
ਥੈਂਕ ਯੂ ਸੋ ਮਚ ਭਾਈ ਜੀ, ਸਤਿ ਸ਼੍ਰੀ ਅਕਾਲ ਜੀ।
ਇਹ ਸੀ ਦੀਪ ਸਿੱਧੂ, ਜੋ ਕਿ ਜ਼ੋਰਾ 10 ਨੰਬਰੀਆ ਦੇ ਨਾਮ ਦੇ ਨਾਲ ਇਹਨਾਂ ਨੇ ਬਹੁਤ ਹੀ ਖੂਬਸੂਰਤ ਪੰਜਾਬੀ ਪਿਕਚਰ ਬਣਾਈ, ਹੋਰ ਵੀ ਕਾਫੀ ਪੰਜਾਬੀ ਮੂਵੀਜ਼ ਬਣਾਈਆਂ ਕਰੀਆਂ, ਪਰ ਇਸ ਦੇ ਵਿੱਚ ਇਹਨਾਂ ਦੇ ਇੱਕ ਵਿਲੱਖਣ ਤਰੀਕੇ ਦੇ ਨਾਲ ਜਿਹੜੀ ਸੀਗੀ ਇਹਨਾਂ ਦੀ ਐਕਟਿੰਗ ਕੀਤੀ ਹੈ, ਤੇ ਜਿਹਨੂੰ ਕਿ ਬਹੁਤ ਹੀ ਜ਼ਿਆਦਾ ਸਲਾਹਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਫੀ ਇਹ ਪੰਜਾਬੀ ਫਿਲਮ ਇੰਡਸਟਰੀਜ਼ ਨੂੰ ਜਿਹੜੀਆਂ ਹੈਗੀਆਂ ਮੂਵੀਜ਼ ਦੇਣਗੇ। ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਤੁਹਾਨੂੰ ਅਸੀਂ ਸਾਰੇ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਮਿਲਾਉਂਦੇ ਆਵਾਂਗੇ, ਕਰਦੇ ਆਵਾਂਗੇ। ਸੋ ਹੁਣ ਹੋਰ ਅੱਗੇ ਜਿਹੜਾ ਸਮਾਂ ਅਜ਼ਾਦ ਨਹੀਂ ਦਿੰਦਾ, ਤੇ ਅਗਲੇ ਸੋਮਵਾਰ ਦੁਆਰਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲਾਂਗੇ। ਸੋ ਰੱਬ ਰਾਖਾ, ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀਆਂ ਦੇਵੇ, ਖੁਸ਼ੀਆਂ ਖੇੜੇ ਦੇਵੇ।